सुग्रीष्ट उदासी परवान जिन तू जाता सुग्रीष्ट उदासी परवान जिन तू जाता सुग्रीष्ट उदासी परवान नाम रता नाम रता सोई निर्बान नाम रता सोई निर्बान जिन तू जाता सुग्रीष्ट उदासी परवान जिन तू जाता सुग्रीष्ट उदासी परवान सुग्रीष्ट उदासी परवान जिन तू जाता सुग्रीस्त उदासी परवान जिन तू जाता सर्व सुख बन तेरे ओले सर्व सुख बन तेरे ओले भर्म के पार दे सतगुर खोले भर्म के पार दे सतगुर खोले सतगुर खोले जिन तू जाता सुग्रीस्त उदासी परवान जिन तू जाता सुग्रीस्त उदासी परवान जिन तू जाता हुकुम बूझ रंग रस माने हुकुम बूझ रंग रस माने सतगुर सेवा महानिर्बाने सतगुर सेवा महानिर्बाने सतगुर से जिन तू जाता सुग्रीस्त उदासी परवान जिन तू जाता सुग्रीस्त उदासी परवान नाम रता उदासी परवान जिन तू जाता जाको मिलिया नाम जाको मिलिया जाको मिलिया नाम निधान भंत नानक तो का पुरख जा ਜਾਣਤ ਨਾਨਕ ਤਾਕਾ ਪੁਰਖ ਜਾਣਾ ਭਣਤ ਨਾਨਕ ਤਾਕਾ ਪੁਰਖ ਜਾਣਾ ਭਣਤ ਨਾਨਕ ਤਾਕਾ ਪੁਰਖ ਜਾਣਾ ਜਿਨ ਤੂੰ ਜਾਤਾ ਉਦਾਸੀ ਪਰਵਾਨ ਜਿਨ ਤੂੰ ਜਾਤਾ ਸੁਗ੍ਰਿਸਤ ਉਦਾਸੀ ਪਰਵਾਨ ਨਾਮ ਰਤਾ ਉਦਾਸੀ ਪਰਵਾਨ ਜਿਨ ਤੂੰ ਜਾਤਾ ਜਿਨ ਤੂੰ ਜਾਤਾ ਸੁਗ੍ਰਿਸਤ ਉਦਾਸੀ ਪਰਵਾਨ ਅਨ ਦਿਨ ਕੀਰਤਨ ਕੇਵਲ ਬਖਿਆਨ ਅਨ ਦਿਨ ਕੀਰਤਨ ਕੇਵਲ ਬਖਿਆਨ ਗ੍ਰਸਤ ਮੈਂ ਸੋਈ ਨਿਰਵਾਨ ਜੋਗ ਨ ਭਗਵੀ ਕੱਪੜੀ ਜੋਗ ਨਾ ਭਗਵੀ ਕੱਪੜੀ ਜੋਗ ਨਾ ਮੈਲੇ ਵੇਸ ਨਾਨਕ ਘਰ ਬੈਠਿਆ ਜੋਗ ਪਾਈਐ ਨਾਨਕ ਘਰ ਬੈਠਿਆਂ ਜੋਗ ਪਾਈਏ ਘਰ ਬੈਠਿਆਂ ਜੋਗ ਨ ਬਾਹਰ ਮੜੀ ਮਸਾਣੀ ਜੋਗ ਨ ਬਾਹਰ ਮੜੀ ਮਸਾਣੀ ਜੋਗ ਨ ਤਾੜੀ ਲਾਈ ਜੋਗ ਨ ਦੇ ਸੁਧ ਸੰਤਰ ਭਵੇ ਜੋਗ ਨ ਦੇ ਸੁਧ ਸੰਤਰ ਭਵੇ ਜੋਗ ਨ ਤੀਰਥ ਨਾਈਐ ਜੋਗ ਨ ਤੀਰਥ ਨਾਈਐ ਅੰਜਨ ਮਾਹੇ ਨਿਰੰਜਨ ਰਹੀਏ ਜੋਗ ਜੁਗਤ ਇਹ ਉਪਾਈਆ ਗੱਲੀ ਜੋਗ ਨਾ ਹੋਈ ਗੱਲੀ ਜੋਗ ਨਾ ਹੋਈ ਇੱਕ ਦ੍ਰਿਸ਼ਟ ਕਰ ਸੰਸਰ ਜਾਣੇ ਇੱਕ ਦ੍ਰਿਸ਼ਟ ਕਰ ਸੰਸਰ ਜਾਣੇ ਜੋਗੀ ਕਹੀਏ ਸੋਈ ਗੁਰਸਿੱਖ ਜੋਗੀ ਜਾਗਦੇ ਗੁਰਸਿੱਖ ਜੋਗੀ ਜਾਗਦੇ ਮਾਇਆ ਅੰਦਰ ਕਰਨ ਉਦਾਸੀ ਨਾਨਕ ਘਰ ਬੈਠਿਆਂ जोग पाई नानक घर बैठे जोग पाइए सतगुर के उपदेश पाड़ू पटोला ताज करी कंबलड़ी पैरे कंबलड़ी पैरे घर बैठे जोग पाई काए पटोला पाड़ती कंबलड़ी पैरे नानक घर ही बैठे सौ मिले जे नीयत रास करे ए मन गिर ही के ए मन उदासी राज में राज जोग में जोगी तप में तपी सर ग्रस्त में भोगी इस ग्रह में कोई जागत रहे गल इस ग्रह दी पर ख्याल करे हो ऐस ग्रह इस ग्रह दी जड़ी निजमावली है वो मिलती है। गुरु ने बाणी विच ख्याल दिता है कि धर्म की दुनिया विच निर्वाण पद जेड़े वो बड़ी उच्ची मंजिल है उच्ची अवस्था है। धर्म की दुनिया के अंदर कुछ वसन वाले लोगों ने निर्वाण पद नूं जिंदे विच कोई पकड़ ना होवे कोई लगाव ना होवे कोई मोह ना होवे उन्हूं इस निर्वाण पद का मुख अवसर मुख अवस्था फरमाई। लेकिन भुल एक गल ते गए कि किस चीज तो निर्वाण पद प्राप्त करना है मोह लगाओ पकड़ किंदी छड़नी है। उन्हें आख्या घर छड़ दियो परिवार छड़ दियो जंगलों में चले जाओ क्योंकि धर्म की दुनिया में विचरण वाले ने महसूस किया एक ग्रस्त परिवारक जिंदगी जिहड़ी है वह धर्म के राहों में परमार्थ के राहों में वड्डी दीवार है वड्डी रुकावट है। गुरु ने बड़ा सुंदर ख्याल दिता कहन लगी ग्रह ताज ग्रह ताज बन खंड जाइए ग्रह ताज बन खंड जाइए चुन खाइए कंदा अजो बिका जो विकार न छोड़े अजो विकार न छोड़े पापी मन मंदा ਗ੍ਰਹਿ ਛੱਡ ਕੇ ਜੰਗਲਾਂ ਵਿੱਚ ਜਾਣਾ ਚਾਹੁੰਦੇ ਔਰ ਇਸ ਖਿਆਲੋਂ ਕਿ ਜੰਗਲ ਵਿੱਚ ਗਿਆ ਹੋਇਆ ਘਰ ਬਾਰ ਤਿਆਗਿਆ ਹੋਇਆ ਸੰਸਾਰਕ ਫੁਰਨਿਆਂ ਤੋਂ ਬਚ ਜਾਵਾਂਗਾ। ਗੁਰੂ ਨੇ ਬੜੀ ਖੂਬਸੂਰਤ ਗੱਲ ਫਰਮਾਈ ਥਾਵੇਂ ਬਾਣੀ ਵਿੱਚ, ਕਹਿਣ ਲੱਗੇ ਕੋਈ ਮਨੁੱਖ ਕਿਸੇ ਸੁਨਾਰ ਦੀ ਦੁਕਾਨ ਕਰਦਾ ਹੋਵੇ, ਸੁਨਾਰ ਦੀ ਦੁਕਾਨ ਤੇ ਬੈਠਾ ਹੋਵੇ ਤੇ ਸ਼ਾਮਾਂ ਨੂੰ ਉੱਠ ਕੇ ਆਖੇ ਦੇਖੋ ਮੈਨੂੰ ਕੋਈ ਦਾਗ ਨਹੀਂ ਲੱਗਾ, ਮੈਂ ਬੇਦਾਗ ਹਾਂ, ਕਿਹੜੀ ਵੱਡੀ ਗੱਲ ਹੈ। ਕੋਈ ਆਦਮੀ ਕੱਪੜੇ ਦੀ ਦੁਕਾਨ ਤੇ ਬੈਠਾ ਤੇ ਸ਼ਾਮਾਂ ਨੂੰ ਉੱਠ ਕੇ ਆਖਦਾ ਦੇਖੋ ਮੇਰੇ ਕੱਪੜੇ ਬੜੇ ਸਾਫ ਨੇ, ਕੋਈ ਦਾਗ ਨਹੀਂ ਲੱਗਾ, ਮੈਂ ਬੜਾ ਬੇਦਾਗ ਹਾਂ, ਕਿਹੜੀ ਵੱਡੀ ਗੱਲ ਹੈ। ਕਹਿਣ ਲੱਗੇ ਕੋਈ ਕਾਜਰ ਦੀ ਕਾਲਖ ਦੀ ਕੋਲਿਆਂ ਦੀ ਕੋਠੜੀ ਵਿੱਚ ਸਾਰਾ ਦਿਨ ਰਹੇ ਤੇ ਸ਼ਾਮਾਂ ਨੂੰ ਬਾਹਰ ਨਿਕਲ ਕੇ ਗੌਰਵ ਨਾਲ ਆਖ ਸਕੇ ਕਿ ਦੇਖੋ ਮੈਂ ਬੇਦਾਗ ਹਾਂ, ਮੈਨੂੰ ਕੋਈ ਦਾਗ ਨਹੀਂ ਲੱਗਾ। ਕਹਿਣ ਲੱਗੇ ਮੇਰਾ ਸਿਰ ਤੇ ਉਹਦੇ ਸਾਹਮਣੇ ਚੁੱਕਦਾ, ਮਹਾਨ ਤੇ ਉਹ ਹੈ। ਗੁਰੂ ਕਹਿਣ ਲੱਗੇ ਮੈਂ ਦੇਖਣਾ ਇਹ ਚਾਹੁੰਦਾ ਕੋਈ ਅੰਜਨ ਮਾਹੇ ਨਿਰੰਜਨ ਰਹੀਏ, ਕੋਈ ਅੰਜਨ ਦੇ ਵਿੱਚ ਨਿਰੰਜਨ ਰਹੇ। ਅੰਜਨ ਕਹਿੰਦੇ ਨੇ ਕਾਲ, ਜਿਹੜਾ ਅੱਖਾਂ ਵਿੱਚ ਕਾਲੇ ਰੰਗ ਦਾ ਸੁਰਮਾ ਪਾਇਆ ਜਾਂਦਾ ਇਹਨੂੰ ਵੀ ਆਪਾਂ ਅੰਜਨ ਆਖਦੇ ਹਾਂ। ਗੁਰੂ ਕਹਿੰਦੇ ਨੇ ਕੋਈ ਅੰਜਨ ਦੇ ਵਿੱਚ ਨਿਰੰਜਨ ਰਹੇ, ਕੋਈ ਕਾਲਖ ਵਿੱਚ ਬੇਦਾਗ ਰਹੇ।
ਕਾਜਰ ਕੋਠ ਮੈਂ ਭਈ ਨਾਕਾਰੀ, ਕਾਜਰ ਕੋਠ ਮੈਂ ਭਈ ਨਾਕਾਰੀ, ਨਿਰਮਲ ਬਰਨ ਬਣਿਆਰੀ, ਐਸੋ ਸਮਰੱਥ ਬਰਨ ਨਾ ਸਕੋ ਤਾਂ ਕੀ ਉਪਮਾ ਜਾਤ ਨਾ ਕਹਾਰੀ।
ਇੱਕ ਵਾਰ ਖਿਆਲ ਪੜ੍ਹ ਰਿਹਾ ਸਾਂ ਤੇ ਹੈਰਾਨ ਹੋ ਰਿਹਾ ਸਾਂ, ਭਾਈ ਗੁਰਦਾਸ ਨੇ ਭਗਤਾਂ ਦਾ ਜ਼ਿਕਰ ਕਰਦਿਆਂ ਕਰਦਿਆਂ ਜਦੋਂ ਰਾਜਾ ਜਨਕ ਦੀ ਵਾਰੀ ਆਈ, ਉਹਦੇ ਨਾਮ ਨਾਲ ਇੱਕ ਸ਼ਬਦ ਵਾਧੂ ਲਾਇਆ, ਕਹਿਣ ਲੱਗੇ
ਭਗਤ ਵੱਡਾ, ਭਗਤ ਵੱਡਾ ਰਾਜਾ ਜਨਕ ਹੈ।
ਹੈਰਾਨ ਹੋਇਆ ਕਿ ਭਗਤੀ ਦੇ ਰਾਹ ਵਿੱਚ ਵੀ ਕੋਈ ਵੱਡਾ ਛੋਟਾ ਹੁੰਦਾ। ਜਦੋਂ ਅਸੀਂ ਸਪੈਸ਼ਲ ਕਿਸੇ ਨੂੰ ਆਖਾਂਗੇ ਇਹ ਵੱਡਾ ਹੈ ਤਾਂ ਇਹਦਾ ਮਤਲਬ ਕਿਸੇ ਨੂੰ ਛੋਟਾ ਵੀ ਮੰਨ ਰਹੇ ਹਾਂ। ਕੀ ਕਾਰਨ ਹੈ? ਭਾਈ ਗੁਰਦਾਸ ਜੀ ਨੇ ਭਗਤੀ ਦੀ ਦੁਨੀਆਂ ਵਿੱਚ, ਜਿਸ ਭਗਤੀ ਦੀ ਦੁਨੀਆਂ ਵਿੱਚ ਪਹਿਲਾਂ ਇਹ ਗੱਲ ਆਖੀ ਜਾਂਦੀ ਹੈ ਔਰ ਬਾਣੀ ਵਿੱਚ ਵੀ ਸਤਿਗੁਰੂ ਨੇ ਆਖੀ ਹੈ, ਕਹਿਣ ਲੱਗੇ ਰੱਬ ਦੀ ਦੁਨੀਆਂ ਵਿੱਚ ਕੋਈ ਵੱਡਾ ਛੋਟਾ ਨਹੀਂ, ਨਾ ਹਮ ਉੱਤਮ ਨੀਚ ਨਾ ਮੱਧਮ, ਹਰ ਸਰਨਾਗਤ ਹਰ ਕੇ ਲੋੜ। ਕੋਈ ਇੱਥੇ ਨਾ ਉੱਤਮ ਹੈ ਨਾ ਨੀਚ ਹੈ ਨਾ ਮੱਧਮ ਹੈ, ਵੱਖ ਵੱਖ ਕੈਟਾਗਰੀਜ਼ ਨੇ। ਨਾ ਹਮ ਉੱਤਮ ਨੀਚ ਨਾ ਮੱਧਮ, ਹਰ ਸਰਨਾਗਤ ਹਰ ਕੇ ਲੋਗ। ਤੇ ਜੇ ਇਹ ਗੱਲ ਹੈ ਤੇ ਭਗਤੀ ਦੀ ਦੁਨੀਆਂ ਵਿੱਚ ਰਾਜੇ ਜਨਕ ਨਾਲ ਵੱਡਾ ਭਗਤ ਸ਼ਬਦ ਕਿਉਂ ਵਰਤਿਆ? ਪਰ ਭਾਈ ਸਾਹਿਬ ਨੇ ਆਪਣੀ ਅਗਲੀ ਅੱਧੀ ਲਾਈਨ ਅੰਦਰ ਹੀ ਇਸ ਗੱਲ ਦੀ ਪਰਿਭਾਸ਼ਾ ਕਰ ਦਿੱਤੀ, ਖੁਲਾਸਾ ਕਰ ਦਿੱਤਾ। ਕਹਿਣ ਲੱਗੇ ਮੈਂ ਇਸ ਲਈ ਕਰ ਰਿਹਾ,
ਭਗਤ ਵੱਡਾ ਰਾਜਾ ਜਨਕ ਹੈ, ਗੁਰਮੁਖ ਮਾਇਆ ਵਿੱਚ ਉਦਾਸੀ।
ਕਿਸੇ ਨੇ ਕੁਝ ਛੱਡ ਦਿੱਤਾ, ਉਹਦੇ ਕੋਲ ਹੀ ਨਹੀਂ, ਹੁਣ ਉਹਦੀ ਵਰਤੋਂ ਕੀ ਕਰਨੀ? ਗੁਰੂ ਕਹਿੰਦੇ ਤੇਰੇ
ਕੋਲ ਕੁਛ ਹੋਵੇ ਫਿਰ ਤੇਰੀ ਪਕੜ ਨਾ ਹੋਵੇ। ਆ ਜਿਹੜਾ ਅਸੀਂ ਕਈ ਵਾਰ ਹਰ ਗੱਲ ਨੂੰ ਭਰਮ ਵਿੱਚ ਲੈ ਜਾਂਦੇ ਹਾਂ ਕਿ ਸਿੱਖ ਨੇ ਸੋਨਾ ਨਹੀਂ ਪਾਉਣਾ। ਆਮ ਗ੍ਰਿਸ਼ਤੀ ਜੀਵਨ ਵਿੱਚ ਵੀ ਇਹ ਗੱਲਾਂ ਚੱਲੀਆਂ ਹੋਈਆਂ ਨੇ, ਆਮ ਸ਼ੰਕੇ ਬਣ ਗਏ। ਕਈ ਵਾਰ ਬੀਬੀਆਂ ਸਵਾਲ ਵੀ ਕਰਦੀਆਂ ਨੇ ਕਿ ਜੀ ਕੀ ਸਿੱਖ ਲਈ ਗਹਿਣਾ ਪਾਉਣਾ ਸੋਨਾ ਪਾਉਣਾ ਮਨੇ? ਇਹ ਖਿਆਲ ਕਰੇ, ਗੁਰੂ ਘਰ ਅੰਦਰ ਕੇਵਲ ਸੋਨੇ ਨਾਲ ਮਨ ਦਾ ਲਗਾਓ ਨਾ ਹੋਵੇ। ਤਿਆਗ ਅਸਲ ਵਿੱਚ ਮਨ ਦੇ ਲਗਾਓ ਦਾ। ਤਿਆਗ ਵਿੱਚ ਹਰ ਇੱਕ ਚੀਜ਼ ਆਉਂਦੀ ਹੈ, ਪਕੜ ਵਿੱਚ ਵੀ ਹਰ ਇੱਕ ਚੀਜ਼ ਆਉਂਦੀ ਹੈ। ਮਾਇਆ ਦਾ ਵੀ ਤਿਆਗ ਮਨ ਦੇ ਲਗਾਓ ਦਾ, ਜਿਹੜਾ ਆਪਾਂ ਆਖਦੇ ਹਾਂ ਨਾ ਮਾਇਆ ਦਾ ਤਿਆਗ, ਉਹ ਵੀ ਮਨ ਦੀ ਪਕੜ ਜਿਹੜੀ ਹੈ ਉਹਦੇ ਤੋਂ ਬਾਹਰ ਨਿਕਲਣਾ। ਨਹੀਂ ਤਾਂ ਗੁਰੂ ਨੇ ਬਾਣੀ ਅੰਦਰ ਹੀ ਇੱਕ ਥਾਂ 'ਤੇ ਫਰਮਾ ਦਿੱਤਾ, ਕਹਿੰਦੇ ਨੇ ਜੇ ਕਿਸੇ ਘਰ ਵਿੱਚ ਦੌਲਤ ਮਾਇਆ ਨਾ ਹੋਵੇ ਉੱਥੋਂ ਦੀ ਹਾਲਤ ਕੀ ਹੁੰਦੀ ਹੈ? ਕਹਿਣ ਲੱਗੇ ਆਵਤ ਪਈਆ ਖੁਦ ਜਾਹੀ। ਜੇ ਉਸ ਘਰ ਵਿੱਚ ਕੋਈ ਰਾਹ ਜਾਂਦਾ ਮੁਸਾਫਰ ਆ ਜਾਏ ਤੇ ਉਸ ਘਰ ਵਿੱਚੋਂ ਭੁੱਖਾ ਹੀ ਜਾਂਦਾ, ਕਿਉਂਕਿ ਉਹਦੇ ਆਪਣੇ ਘਰ ਵਿੱਚ ਕੁਛ ਹੈ ਨਹੀਂ। ਜਿਵੇਂ ਭੁੱਖਾ ਆਉਂਦਾ ਤੁਰ ਜਾਂਦਾ। ਇੱਕ ਖਿਆਲ ਕਰਿਓ, ਆ ਜਿਹੜੇ ਲੰਗਰ ਪੱਕਦੇ ਨੇ ਇਹ ਬਿਨਾਂ ਮਾਇਆ ਤੋਂ ਨਹੀਂ ਪੱਕਦੇ। ਜਿਹੜੇ ਗੁਰਦੁਆਰੇ ਬਣਦੇ ਨੇ ਬਿਨਾਂ ਮਾਇਆ ਤੋਂ ਨਹੀਂ ਬਣਦੇ। ਜਿਹੜੇ ਸੋਨੇ ਦੇ ਕਲਸ਼ ਚੜ੍ਹਦੇ ਨੇ ਬਿਨਾਂ ਦੌਲਤ ਤੋਂ ਨਹੀਂ ਚੜ੍ਹਦੇ। ਫਿਰ ਜੇ ਸੱਚਮੁੱਚ ਇਹ ਹੈ ਤਾਂ ਫਿਰ ਮਾਇਆ ਦਾ ਤਿਆਗ ਕੀ ਹੋਇਆ? ਇੱਕ ਪਾਸੇ ਗੁਰੂ ਆਖ ਰਹੇ ਨੇ
ਮਾਇਆ ਹੋਈ ਨਗਨੀ ਜਗਤ ਰਹੀ ਲਪਟਾਏ, ਜੋ ਇਸਕੀ ਸੇਵਾ ਕਰੇ ਤਿਸ ਹੀ ਕੋ ਫਿਰ ਖਾਏ।
ਇੱਕ ਪਾਸੇ ਆਖ ਰਹੇ ਨੇ ਤੇ ਇੱਕ ਪਾਸੇ ਕੋਈ ਕੰਮ ਮਾਇਆ ਬਿਨਾਂ ਚੱਲ ਵੀ ਨਹੀਂ ਰਿਹਾ। ਹੁਣ ਗੁਰੂ ਕੋਲ ਹੀ ਸਵਾਲ ਕਰੀਏ ਤੇ ਪੁੱਛੀਏ ਜੀ, ਤੇ ਜੇ ਮਾਇਆ ਇਹ ਚੀਜ਼ ਹੈ ਇਹਦੇ ਕੋਲੋਂ ਬਚਣਾ ਤੇ ਫਿਰ ਸੰਸਾਰ ਦੇ ਜਾਂ ਪਰਮਾਰਥ ਦੇ ਕੰਮ ਵੀ ਕਿਵੇਂ ਚੱਲਣਗੇ? ਗੁਰੂ ਨੇ ਮਾਇਆ ਦੀ ਪਰਿਭਾਸ਼ਾ ਕੀਤੀ, ਕਹਿਣ ਲੱਗੇ
ਇਹ ਮਾਇਆ ਜਿੱਤ ਹਾਰ ਵਿਸਰੇ।
ਕਹਿਣ ਲੱਗੇ ਮਾਇਆ ਇਹ ਹੈ ਜਿਹੜੀ ਆਪਣੇ ਨਾਲ ਮਨ ਜੋੜ ਲਏ ਤੇ ਗੁਰੂ ਵੱਲੋਂ ਮਨ ਤੋੜ ਲੈ। ਰੱਬ ਨਾਲੋਂ ਮਨੁੱਖ ਟੁੱਟ ਜਾਏ ਭਾਵੇਂ ਕਿਸੇ ਚੀਜ਼ ਨਾਲ ਟੁੱਟ ਜਾਏ।
ਇਹ ਮਾਇਆ ਜਿੱਤ ਹਾਰ ਵਿਸਰੇ, ਮੋਹ ਉਪਜੈ ਭਾਉ ਦੂਜਾ ਲਾਇਆ।
ਪਰ ਕਹਿਣ ਲੱਗੇ ਜੇ ਰਾਜਾ ਜਨਕ ਮਾਇਆ ਵਿੱਚ ਹੈ ਤੇ ਮਾਇਆ ਨਾਲ ਜੁੜਿਆ ਨਹੀਂ, ਜੇ ਸਿੱਖ ਕੋਲ ਸੋਨਾ ਹੈ ਤੇ ਸੋਨੇ ਨਾਲ ਮਨ ਜੁੜਿਆ ਨਹੀਂ, ਮਨ ਦਾ ਲਗਾਓ ਨਹੀਂ, ਇਹ ਨਹੀਂ ਸਮਝਦਾ ਕਿ ਸੋਨਾ ਮੇਰੀ ਜ਼ਿੰਦਗੀ ਲਈ ਜ਼ਰੂਰੀ ਹੈ। ਆਏ ਖਿਆਲ ਕਰਿਓ, ਆ ਪਿਛਲੇ ਦਿਹਾੜਿਆਂ ਵਿੱਚ ਕੁਰਬਾਨੀਆਂ ਹੋਈਆਂ, ਦੌਲਤ ਦੀ ਲੋੜ ਵੀ ਪਈ ਤੇ ਮੈਂ ਜਿਵੇਂ ਸੁਣਿਆ ਅੱਖੀਂ ਵੀ ਦੇਖਿਆ ਕੁਝ ਥਾਵਾਂ 'ਤੇ ਲੋਕਾਂ ਨੇ ਤੇ ਬੀਬੀਆਂ ਮਾਤਾਵਾਂ ਨੇ ਆਪਣੇ ਕੰਨਾਂ ਤੋਂ ਕਾਂਟੇ ਲਾ ਲਾ ਹੱਥਾਂ ਵਿੱਚ ਪਾਈਆਂ ਹੋਈਆਂ, ਚੂੜੀਆਂ ਵੀ ਉੱਥੇ ਸਮਰਪਣ ਕੀਤੀਆਂ ਸੁੱਕੀਆਂ, ਪਰ ਅਜੇ ਪਾਈਆਂ ਹੀ ਨਾ ਹੁੰਦੀਆਂ, ਲਾ ਕੇ ਸੁੱਕੀਆਂ ਕਿਵੇਂ ਜਾਂਦੀਆਂ? ਅਸਲ ਵਿੱਚ ਹਰ ਚੀਜ਼ ਦਾ ਆਤਮਕ ਤਿਆਗ ਹੈ। ਤਿਆਗ ਦੀ ਭਾਵਨਾ ਦਾ ਮਤਲਬ ਹੈ ਕਿਸੇ ਚੀਜ਼ ਨਾਲ ਲਗਾਓ, ਪਕੜ ਇਸ ਕਿਸਮ ਦੀ ਨਾ ਹੋਵੇ ਕਿ ਮੈਂ ਇਸ ਨੂੰ ਆਪਣੇ ਮਨ ਦਾ ਆਤਮਾ ਦਾ ਹਿੱਸਾ ਬਣਾ ਲਵਾਂ। ਉਹ ਆਤਮਾ ਦਾ ਹਿੱਸਾ ਜਿਹੜਾ ਬਣਾਉਣਾ ਹੈ ਉਹ ਕੇਵਲ ਨਾਮ ਬਣਾਉਣਾ, ਆਤਮਾ ਦਾ ਹਿੱਸਾ ਕੇਵਲ ਧਰਮ ਬਣਾਉਣਾ। ਜਿਸ ਦਿਨ ਅਵਸਥਾ ਇਹ ਬਣ ਜਾਏਗੀ ਉਸ ਦਿਨ ਹਰ ਚੀਜ਼ ਧਰਮ ਬਣ ਜਾਏਗੀ। ਗ੍ਰਿਸ਼ ਦਾ ਮਸਲਾ ਆਇਆ, ਗੁਰੂ ਨੇ ਆਖਿਆ ਜੇ ਤੂੰ ਗਿਰਹੀ ਮਾਹੇ ਉਦਾਸ ਹੁੰਦਾ ਤਾਂ ਉਹ ਗ੍ਰਹਿ ਵੀ ਧਰਮ ਹੈ। ਬਲਕਿ ਧਰਮ ਦੀ ਦੁਨੀਆ ਦਾ ਜਦੋਂ ਮਸਲਾ ਆਇਆ ਨਾ, ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਆਪਣੇ ਕਵਿਤਾ ਵਿੱਚ ਬੜੀ ਖੂਬਸੂਰਤ ਗੱਲ ਆਖੀ, ਇਸ ਤੋਂ ਜ਼ਿਆਦਾ ਜ਼ਿੰਮੇਵਾਰ ਮਨੁੱਖ ਕੌਣ ਹੋ ਸਕਦਾ। ਭਾਈ ਸਾਹਿਬ ਕਹਿਣ ਲੱਗੇ, ਮੈਂ ਇਹਨੂੰ ਨਿਰਾ ਆਸ਼ਰਮ ਨਹੀਂ ਆਖਦਾ ਬਲਕਿ ਧਰਮ ਆਖਣਾ। ਆਸ਼ਰਮ ਤਾਂ ਉਸ ਨੂੰ ਕਹਿੰਦੇ ਜਿੱਥੇ ਧਰਮ ਪੜ੍ਹਿਆ ਜਾਏ ਜਾਂ ਸਹਾਰਾ ਮਿਲੇ, ਜਿੱਥੇ ਸ਼ਰਨ ਮਿਲੇ। ਆਮ ਵਰਤੋਂ ਵਿੱਚ ਲਫ਼ਜ਼ ਆਉਂਦਾ ਗ੍ਰਸਤ ਆਸ਼ਰਮ। ਭਾਈ ਸਾਹਿਬ ਭਾਈ ਗੁਰਦਾਸ ਕਹਿੰਦੇ ਨੇ ਮੈਂ ਇਹਨੂੰ ਧਰਮ ਆਖਣਾ, ਅਤੇ ਧਰਮ ਵੀ ਆਮ ਨਹੀਂ ਆਖਦਾ, ਸਾਰਿਆਂ ਧਰਮਾਂ ਨਾਲੋਂ ਸ੍ਰੇਸ਼ਟ ਆਖਣਾ। ਭਾਈ ਸਾਹਿਬ ਨੇ ਐਗਜ਼ਾਮਪਲ ਦਿੱਤੀਆਂ ਅਤੇ ਕਹਿਣ ਲੱਗੇ, ਜੈਸੇ ਸਰ ਸਰਤਾ ਮੈਂ ਸਗਰ ਮੈਂ ਸਮੁੰਦ ਵੱਡੋ, ਜਿਵੇਂ ਸਾਰੀਆਂ ਨਦੀਆਂ ਨਾਲਿਆਂ ਤਲਾਵਾਂ ਤੋਂ ਪਾਣੀ ਦੇ ਸਥਾਨਾਂ ਤੋਂ, ਸਭ ਤੋਂ ਵੱਡਾ ਪਾਣੀ ਦਾ ਸਥਾਨ ਸਮੁੰਦਰ ਹੈ। ਜੈਸੇ ਸਰ ਸਰਤਾ ਸਕਲ ਮੈਂ ਸਮੁੰਦ ਵੱਡੋ, ਮੇਰ ਮੈਂ ਸੁਮੇਰ ਵੱਡੋ ਜਗਤ ਬਖਾਣ ਹੈ। ਦੁਨੀਆਂ ਦੇ ਲੋਕ ਆਖਦੇ ਨੇ ਪਹਾੜਾਂ ਵਿੱਚੋਂ ਸਭ ਤੋਂ ਵੱਡਾ ਸੁਮੇਰ ਪਰਬਤ ਹੈ। ਗੁਰੂ ਕਹਿੰਦੇ ਜਿੰਨੇ ਬਿਰਛ ਬੂਟੇ ਨੇ ਉਹਨਾਂ ਵਿੱਚੋਂ ਸਾਰਿਆਂ ਵਿੱਚੋਂ ਸ੍ਰੇਸ਼ਟ ਜਿਹੜਾ ਬੂਟਾ ਹੈ ਉਹ ਚੰਦਨ ਦਾ ਬੂਟਾ ਹੈ। ਤਰਵਰ ਵਿਖੇ ਜੈਸੇ ਚੰਦਨ ਬਿਰਖ ਵੱਡੋ, ਜੇ ਸਾਰਾ ਦਰਖਤਾਂ ਵਿੱਚੋਂ ਸ੍ਰੇਸ਼ਟ ਜਿਹੜਾ ਹੈ ਉਹ ਚੰਦਨ ਦਾ ਬੂਟਾ ਹੈ, ਸਾਰੇ ਨਾਲੋਂ ਸ੍ਰੇਸ਼ਟ ਹੈ, ਬੂਟਿਆਂ ਵਿੱਚੋਂ ਸਭ ਨਾਲੋਂ ਸ੍ਰੇਸ਼ਟ ਹੈ। ਭਾਈ ਸਾਹਿਬ ਕਹਿੰਦੇ ਮੈਂ ਇਹਨਾਂ ਚੀਜ਼ਾਂ ਦੀ ਜਦੋਂ ਗਿਣਤੀ ਕਰਨਾ ਤੇ ਹੈਰਾਨ ਹੁੰਦਾ, ਦੁਨੀਆਂ ਦੇ ਲੋਕ ਮਹਿਸੂਸ ਕਰਦੇ ਨੇ ਕਿ ਸਾਰੇ ਬੂਟਿਆਂ ਨਾਲੋਂ ਚੰਦਨ ਦਾ ਬੂਟਾ ਕੀਮਤੀ, ਸਾਰੀਆਂ ਧਾਤਾਂ ਜਿਹੜੀਆਂ ਨੇ ਉਹਦੇ ਵਿੱਚੋਂ ਕੰਚਨ ਸੋਨਾ ਕੀਮਤੀ ਹੈ। ਧਾਤਨ ਮੈਂ ਕੰਚਨ ਸੰਸਾਰ ਦੇ ਲੋਕ ਮੰਨਦੇ ਨੇ। ਅਗਲੇ ਜਾ ਕੇ ਪਾਸੇ ਇੱਕ ਹੋਰ ਖਿਆਲ ਦਿੰਦੇ ਨੇ, ਕਹਿੰਦੇ ਨੇ ਮੈਂ ਦੇਖਦਾ ਕੀ ਹਾਂ, ਜਿੰਨੇ ਸੰਸਾਰ ਦੇ ਲੋਕ ਨੇ ਹਰ ਚੀਜ਼ ਦੀ ਸ੍ਰੇਸ਼ਟਤਾ ਕੱਢਦੇ ਨੇ ਕਿ ਇਹਨਾਂ ਚੀਜ਼ਾਂ ਵਿੱਚੋਂ ਆਹ ਸ੍ਰੇਸ਼ਟ ਹੈ। ਪੰਛੀਨ ਮੈਂ ਹੰਸ, ਜਿੰਨੇ ਖੰਭਾਂ ਵਾਲੇ ਪੰਛੀ ਨੇ ਉਹਨਾਂ ਵਿੱਚੋਂ ਹੰਸ ਜ਼ਿਆਦਾ ਸ੍ਰੇਸ਼ਟ ਹੈ। ਮਿਰਗ ਰਾਜਨ ਮੈਂ ਸਾਰਦੂ, ਜਿੰਨੇ ਮਿਰਗ ਜੀਵ ਨੇ ਜੰਗਲਾਂ ਵਿੱਚ ਰਹਿਣ ਵਾਲੇ ਮਿਰਗ ਕਿਸਮ ਦੇ ਉਹਨਾਂ ਵਿੱਚੋਂ ਸਾਰਿਆਂ ਵਿੱਚੋਂ ਸ਼ੇਰ ਸਭ ਤੋਂ ਸ੍ਰੇਸ਼ਟ ਮੰਨਿਆ ਜਾਂਦਾ ਅਤੇ ਮਹਾਨ ਮੰਨਿਆ ਜਾਂਦਾ, ਇਸ ਲਈ ਜੰਗਲ ਦਾ ਰਾਜਾ ਆਖਦੇ। ਭਾਈ ਸਾਹਿਬ ਕਹਿੰਦੇ ਰਾਗਾਂ ਵਿੱਚ ਸ੍ਰੀ ਰਾਗ ਸਭ ਤੋਂ ਸ੍ਰੇਸ਼ਟ ਮੰਨਿਆ ਜਾਂਦਾ। ਵੈਸੇ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਇਹੋ ਕਾਰਨ ਹੈ, ਸ੍ਰੀ ਰਾਗ ਰਾਗਾਂ ਦੀ ਆਰੰਭਤਾ ਹੈ। ਅਤੇ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਵੀ ਇਹੋ ਗੱਲ ਆਖ ਦਿੱਤੀ, ਕਹਿਣ ਲੱਗੇ ਰਾਗਣ ਮੈਂ ਸ੍ਰੀ ਰਾਗ ਪਾਰਸ ਪਖਾਨ ਹੈ। ਜਿਵੇਂ ਰਾਗਾਂ ਵਿੱਚੋਂ ਸਭ ਤੋਂ ਸ੍ਰੇਸ਼ਟ ਸ੍ਰੀ ਰਾਗ ਮੰਨਿਆ ਜਾਂਦਾ, ਸ੍ਰੀ ਸ਼ਬਦ ਵੀ ਸ੍ਰੇਸ਼ਟਤਾ ਦਾ ਪ੍ਰਤੀਕ ਹੈ, ਸ਼ਕਤੀ ਦਾ ਪ੍ਰਤੀਕ ਹੈ। ਜਿਹਨੂੰ ਅਸੀਂ ਕੋਈ ਸ੍ਰੇਸ਼ਟਤਾ ਦਿੰਦੇ ਹਾਂ ਉਹਨੂੰ ਆਖਦੇ ਹਾਂ ਇਹ ਸ਼੍ਰੀਮਾਨ ਜੀ, ਸ਼ਕਤੀ ਪ੍ਰਤੀਕ। ਅਤੇ ਭਾਈ ਸਾਹਿਬ ਕਹਿੰਦੇ ਜਿਵੇਂ ਇਹ ਸਾਰੀਆਂ ਚੀਜ਼ਾਂ ਸਭ ਤੋਂ ਸ੍ਰੇਸ਼ਟ ਨੇ, ਚੰਗੀਆਂ ਨੇ, ਇਸੇ ਤਰ੍ਹਾਂ ਅਖੀਰਲੀ ਲਾਈਨ ਵਿੱਚ ਕਹਿਣ ਲੱਗੇ ਜਦੋਂ ਮੈਂ ਧਰਮਾਂ ਵਿੱਚੋਂ ਦੇਖਣਾ, ਕਹਿੰਦੇ ਨੇ ਗਿਆਨਨ ਮੈਂ ਗਿਆਨ, ਧਿਆਨਨ ਮੈਂ ਧਿਆਨ ਗੁਰ, ਸਗਲ ਧਰਮ ਮੈਂ ਗ੍ਰਸਤ ਪ੍ਰਧਾਨ ਹੈ। ਕਹਿਣ ਲੱਗੇ ਗ੍ਰਸਤ ਧਰਮ ਸਾਰਿਆਂ ਨਾਲੋਂ ਪ੍ਰਧਾਨ ਹੈ। ਕਿਹੜੀ ਅਜੀਬ ਘਟਨਾ ਹੈ, ਜਿੱਥੇ ਕਿਤੇ ਉਹ ਸਮਾਂ ਸੀ ਕਿ ਧਰਮ ਦੇ ਵਿੱਚ ਪ੍ਰਵੇਸ਼ ਕਰਨ ਲਈ ਧਰਮੀ ਲੋਕਾਂ ਨੂੰ ਜੰਗਲਾਂ ਵਿੱਚ ਜਾਣਾ ਪੈਂਦਾ ਸੀ, ਗ੍ਰਸਤ ਤਿਆਗਣਾ ਪੈਂਦਾ ਸੀ। ਸਾਡੇ ਸਾਹਮਣੇ ਉਹ ਹਿਸਟਰੀ ਹੈ, ਇਤਿਹਾਸ ਹੈ, ਗੋਪੀ ਚੰਦ ਵਰਗੇ, ਪਰਥਵੀ ਵਰਗੇ ਰਾਜਪਾਗ ਤਖ਼ਤ ਸਿੰਘਾਸਨ ਛੱਡ ਕੇ ਜੰਗਲਾਂ ਵਿੱਚ ਇਸ ਲਈ ਜਾਂਦੇ ਨੇ ਕਿ ਸਾਡਾ ਸਮਾਂ ਹੁਣ ਧਰਮ ਕਮਾਉਣ ਦਾ, ਧਰਮੀ ਗ੍ਰਸਤੀ ਨਹੀਂ ਹੋ ਸਕਦੀ, ਅਤੇ ਗ੍ਰਸਤੀ ਜਿਹੜਾ ਉਹ ਧਰਮੀ ਨਹੀਂ ਹੋ ਸਕਦਾ। ਐਸਾ ਖਿਆਲ ਸੀ ਧਰਮੀ ਲੋਕਾਂ ਦੇ ਮਨ ਵਿੱਚ, ਗੱਲ ਬਿਲਕੁਲ ਦਰੁਸਤ ਹੈ। ਇਹ ਗੱਲ ਜਦੋਂ ਗੁਰੂ ਨਾਨਕ ਦੀ ਅਤੇ ਭੰਗਰ ਨਾਥ ਦੀ ਹੋਈ ਉਸਦਾ ਜ਼ਿਕਰ ਵੀ ਭਾਈ ਗੁਰਦਾਸ ਨੇ ਕੀਤਾ ਕਿ ਪੁੱਛੇ ਜੋਗੀ ਭੰਗਰ ਨਾਥ ਤੋਂ ਇਹ ਦੁੱਧ ਵਿੱਚ ਕਿਉਂ ਕਾਂਜੀ ਪਾਈ। ਭਾਈ ਸਾਹਿਬ ਕਹਿੰਦੇ ਨੇ, ਕਹਿਣ ਲੱਗੇ ਹੁਣ ਤੱਕ ਤੂੰ ਉਦਾਸੀਆਂ 'ਤੇ ਸੈਂ, ਕਿਉਂਕਿ ਬਾਬਾ ਗੁਰੂ ਨਾਨਕ ਜਦੋਂ ਉਦਾਸੀਆਂ 'ਤੇ ਗਿਆ, ਤਿਆਗੀ ਬਣ ਕੇ ਜੰਗਲਾਂ ਵਿੱਚ ਫਿਰਿਆ, ਲੇਕਿਨ ਆਪਣੇ ਕਿਸੇ ਤਪ ਲਈ ਨਹੀਂ, ਦੁਨੀਆਂ ਦੇ ਤਪ ਤਪ ਨੂੰ ਭਾਵ ਤਪਤ ਨੂੰ ਠਾਰਨ ਲਈ। ਅਤੇ ਜਦੋਂ ਵਾਪਸ ਪਰਤਿਆ ਬਾਬਾ ਤੇ ਆ ਕੇ ਫਿਰ ਉਹ ਉਦਾਸ ਦਾ ਭੇਖ ਉਤਾਰ ਦਿੱਤਾ। ਆ ਕੇ ਮੁੜ ਗ੍ਰਸਤੀਆਂ ਵਾਲੇ ਵਸਤਰ ਪਹਿਣ ਲਏ। ਗੁਰੂ ਨਾਨਕ ਨੇ ਵਾਪਸ ਆ ਕੇ ਹਲਵਾਈ ਸ਼ੁਰੂ ਕਿਰਸਾਣੀ ਸ਼ੁਰੂ ਕਰ ਦਿੱਤੀ ਤੇ ਸਤਸੰਗ ਸ਼ੁਰੂ ਕਰ ਦਿੱਤਾ। ਉਸ ਸਮੇਂ ਤੋਂ ਬਾਅਦ ਜਿਸ ਵਕਤ ਭੰਗਰ ਨਾਥ ਨਾਲ ਬੈਠ ਕੇ ਵਿਚਾਰ ਹੋਈ ਤੇ ਆਪਸ ਵਿੱਚ ਸਵਾਲ ਜਵਾਬ ਹੁੰਦੇ ਨੇ, ਜਿਹਨੂੰ ਦੋ ਹਰਫਾਂ ਵਿੱਚ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਬੜੇ ਖੂਬਸੂਰਤ ਲਿਖਿਆ। ਕਹਿਣ ਲੱਗੇ, ਪੁੱਛੇ ਜੋਗੀ ਭੰਗਰ ਨਾਥ, ਤੂੰ ਇਹ ਦੁੱਧ ਵਿੱਚ ਕਿਉਂ ਕਾਂਜੀ ਪਾਈ? ਧਰਮ ਦੀ ਦੁਨੀਆਂ ਵਿੱਚ ਵੱਸ ਰਿਹਾ ਸੀ, ਧਰਮੀਆਂ ਵਾਲਾ ਤੇਰਾ ਪਹਿਰਾਵਾ ਸੀ, ਇਹ ਮਨੋਂ ਦੁੱਧ ਸੀ, ਜਿਹੜਾ ਤੂੰ ਹੁਣ ਗ੍ਰਸਤ ਆਸ਼ਰਮ ਮੁੜ ਧਾਰਨ ਕਰ ਲਿਆ ਤੇ ਇਹ ਤੇ ਇਹੋ ਦੱਸਦਾ ਜਿਵੇਂ ਕਿਸੇ ਨੇ ਦੁੱਧ ਵਿੱਚ ਕਾਂਜੀ ਪਾ ਦਿੱਤੀ ਹੋਵੇ। ਭਾਈ ਸਾਹਿਬ ਕਹਿੰਦੇ, ਪੁੱਛੇ ਜੋਗੀ ਭੰਗਰ ਨਾਥ, ਤੂੰ ਦੁੱਧ ਵਿੱਚ ਕਿਉਂ ਕਾਂਜੀ ਪਾਈ? ਫਿੱਟਿਆ ਚਾਟਾ ਦੁੱਧ ਦਾ ਰਿੜਕਿਆ ਮੱਖਣ ਹੱਥ ਨਾ ਆਈ, ਇਹਦੇ ਵਿੱਚੋਂ ਤੈਨੂੰ ਕੀ ਪ੍ਰਾਪਤੀ ਹੋਵੇਗੀ? ਤੇ ਗੁਰੂ ਨਾਨਕ ਬੜਾ ਖੂਬਸੂਰਤ ਜਵਾਬ ਦਿੰਦੇ, ਕਹਿੰਦੇ ਨੇ, ਉਹ ਭਲਿਆ ਹੋਏ ਅਤੀਤ ਗ੍ਰਸਤ ਤਜ, ਤੂੰ ਅਤੀਤ ਹੋਏ, ਸੰਨਿਆਸੀ ਹੋਏ, ਤਪਸਵੀ ਤੇ ਸੰਤ ਬਣੇ, ਤੂੰ ਗ੍ਰਸਤ ਤਿਆਗੇ। ਕਹਿਣ ਲੱਗੇ, ਹੋਏ ਅਤੀਤ ਗ੍ਰਸਤ ਤਜ, ਫਿਰ ਉਣਹੀਂ ਕੇ ਘਰ ਮੰਗਣ ਜਾਈ। ਕਿਹੜੀ ਅਜੀਬ ਗੱਲ ਹੈ, ਤੂੰ ਆਪਣੇ ਆਪ ਨੂੰ ਉੱਚਾ ਤੇ ਸ੍ਰੇਸ਼ਟ ਸਮਝ ਕੇ ਗ੍ਰਸਤੀਆਂ ਦਾ ਘਰ ਤਿਆਗ ਗਿਆ, ਪਰ ਜਦੋਂ ਅੰਨ ਦੀ ਲੋੜ ਪਈ, ਜੇ ਤੈਨੂੰ ਭੋਜਨ ਦੀ ਲੋੜ ਪਈ, ਜੇ ਤੈਨੂੰ ਕੱਪੜੇ ਦੀ ਲੋੜ ਪਈ, ਫਿਰ ਤੂੰ ਉਸੇ ਗ੍ਰਸਤੀ ਦੇ ਦਰਵਾਜ਼ੇ ਦੇ ਸਾਹਮਣੇ ਮੰਗਤਾ ਬਣੇ ਹੋ। ਉਹ ਭਲਿਆ, ਮੰਗਤਾ ਵੱਡਾ ਹੁੰਦਾ ਕਿ ਦਾਤਾ ਵੱਡਾ ਹੁੰਦਾ? ਗ੍ਰਸਤੀ ਤੇਰਾ ਦਾਤਾ ਬਣਿਆ, ਤੂੰ ਉਹਦਾ ਮੰਗਤਾ ਬਣਿਆ। ਗੁਰੂ ਨਾਨਕ ਨੇ ਬਾਣੀ ਵਿੱਚ ਆਖਿਆ, ਸ੍ਰੀ ਗੁਰੂ ਗ੍ਰੰਥ ਸਾਹਿਬ ਅੰਦਰ, ਕਹਿਣ ਲੱਗੇ, ਮੈਂ ਦੇਖਦਾ ਕੀ ਹਾਂ, ਮਖਟੂ ਹੋਏ ਕਿ ਕੰਨ ਪੜਾਏ। ਮਖਟੂ ਲਫਜ਼ ਜਿਹੜਾ ਹੈ, ਮਖੱਟੂ ਤੋਂ ਦੀ ਪ੍ਰੇਰਨਾ। ਮਖੱਟੂ ਆਪਣੇ ਪੰਜਾਬ ਦੀ ਲਹਿੰਦੀ ਬੋਲੀ ਵਿੱਚ ਆਖਿਆ ਜਾਂਦਾ ਸੀ, ਜਿਹੜਾ ਖੱਟ ਕਮਾ ਨਾ ਸਕੇ, ਜਿਹਦੇ ਕੋਲ ਕਿਰਤ ਨਾ ਹੋ, ਜਿਹਦਾ ਕੋਈ ਜਿਹੜਾ ਕੋਈ ਘਾਲਣਾ ਨਾ ਕਰ ਸਕੇ, ਜਿਹੜਾ ਕਮਾਈ ਤੋਂ ਅਸਮਰੱਥ ਹੋਵੇ, ਕਮਾਈ ਨਾ ਕਰ ਸਕਦਾ ਹੋਵੇ, ਅਸੀਂ ਆਖਦੇ ਸਾਂ ਇਹ ਮਖੱਟੂ ਹੋਏ, ਭਾਵ ਖੱਟਦਾ ਕੁਛ ਨਹੀਂ। ਤੇ ਗੁਰੂ ਨੇ ਬਾਣੀ ਵਿੱਚ ਲਫਜ਼ ਵਰਤੇ, ਕਹਿਣ ਲੱਗੇ, ਮਖੱਟੂ ਹੋਏ ਕਿ ਕੰਨ ਪੜਾਏ, ਘਰ ਘਰ ਮੰਗੇ ਭੀਖਿਆ ਜਾਏ। ਕਹਿਣ ਲੱਗੇ, ਜਿਹੜਾ ਮਨੁੱਖ ਮਖੱਟੂ ਹੋ ਜਾਂਦਾ, ਕਿਰਤ ਨਹੀਂ ਕਰ ਸਕਦਾ, ਉਹ ਸਾਧ ਬਣਦਾ, ਕੰਨ ਪੜਾ ਕੇ ਜੋਗੀ ਬਣਦਾ। ਹੁਣ ਜਰਾ ਤੱਕਣਾ ਚਾਹੁੰਦਾ, ਗ੍ਰਸਤ ਧਰਮ ਕਿਵੇਂ? ਧਰਮ ਦੀ ਸਾਡੀ ਦੁਨੀਆਂ ਵਿੱਚ, ਸ੍ਰੇਸ਼ਟ ਧਰਮ ਦੀ ਦੁਨੀਆਂ ਵਿੱਚ ਤਿੰਨ ਪਹਿਲੂ ਨੇ, ਕਿਰਤ ਕਰਨਾ, ਨਾਮ ਜਪਣਾ ਤੇ ਵੰਡ ਛਕਣਾ। ਇੱਕ ਖਿਆਲ ਕਰਿਓ, ਗ੍ਰਸਤ ਕੇਵਲ ਧਰਮ ਨਹੀਂ ਬਲਕਿ ਧਰਮ ਦਾ ਸਕੂਲ। ਧਰਮ ਪ੍ਰਧਾਨ ਕਿਉਂ ਆਖਿਆ ਗਿਆ? ਕਦੀ ਗਹਿਰਾਈ ਨਾਲ ਸੋਚੋ, ਧਰਮ ਦੀਆਂ ਅੰਗ ਜਿੰਨੇ ਨੇ ਉਹ ਗ੍ਰਸਤ ਤੋਂ ਸ਼ੁਰੂ ਹੁੰਦੇ ਨੇ। ਗ੍ਰਸਤ ਬਲਕਿ ਧਰਮ ਦੀ ਨਰਸਰੀ ਹੈ, ਧਰਮ ਦਾ ਸਕੂਲ ਹੈ। ਜਿਹੜਾ ਮਨੁੱਖ ਸਕੂਲ ਵਿੱਚ ਦਾਖਲ ਨਹੀਂ ਹੁੰਦਾ, ਉਹ ਧਰਮੀ ਨਹੀਂ ਬਣ ਸਕਦਾ। ਜਿਹੜਾ ਮਨੁੱਖ ਗ੍ਰਸਤੀ ਨੇ, ਉਹਨੂੰ ਧਰਮ ਦੀ ਮੁੱਢਲੀ ਸਿੱਖਿਆ ਹੀ ਨਹੀਂ ਆਉਂਦੀ। ਇਹ ਗੱਲ ਵੱਖਰੀ ਹੈ ਕਿ ਅਸੀਂ ਸਕੂਲਾਂ ਦੇ ਨਿਯਮ ਵੀ ਵਿਗਾੜ ਰਹੇ ਹਾਂ, ਸਕੂਲਾਂ ਦੇ ਨਿਯਮ ਵਿਗਾੜ ਰਹੇ ਹਾਂ। ਜਿਸ ਤਰ੍ਹਾਂ ਅਸੀਂ ਗੁਰਦੁਆਰਿਆਂ ਦੇ ਨਿਯਮ ਵਿਗਾੜ ਰਹੇ ਹਾਂ, ਇਸ ਤਰ੍ਹਾਂ ਸਕੂਲਾਂ ਦੇ ਵੀ ਵਿਗਾੜ ਰਹੇ ਹਾਂ, ਘਰਾਂ ਦੇ ਵੀ ਵਿਗਾੜ ਰਹੇ ਹਾਂ। ਲੇਕਿਨ ਜਿਸ ਮਕਸਦ ਨਾਲ ਕੋਈ ਚੀਜ਼ ਆਰੰਭ ਹੁੰਦੀ, ਜੇ ਕਦੀ ਉਹ ਮਕਸਦ ਸਮਝ ਲਿਆ ਜਾਏ ਤਾਂ ਬੜਾ ਆਸਾਨੀ ਨਾਲ ਮੰਜ਼ਿਲ 'ਤੇ ਪਹੁੰਚਿਆ ਜਾ ਸਕਦਾ। ਗੁਰੂ ਕਹਿੰਦੇ, ਮੈਂ ਦੇਖਦਾ ਕੀ ਹਾਂ, ਗ੍ਰਸਤੀ ਜਿਹੜਾ ਹੈ ਉਹ ਧਰਮ ਦਾ ਸਕੂਲ ਹੈ। ਅਤੇ ਧਰਮ ਦੀ ਪਰਿਭਾਸ਼ਾ ਖਲੋਤੀ ਇਹਨਾਂ ਤਿੰਨ ਹਿੱਸਿਆਂ ਵਿੱਚ, ਕਿਰਤ ਕਰਨਾ, ਨਾਮ ਜਪਣਾ ਅਤੇ ਵੰਡ ਛਕਣਾ। ਅਤੇ ਗੁਰੂ ਕਹਿੰਦੇ ਨੇ, ਮੈਂ ਦੇਖਦਾ ਕੀ ਹਾਂ, ਜਿਹੜਾ ਗ੍ਰਸਤੀ ਪਨ ਛੱਡਦਾ, ਜਿਹੜਾ ਗ੍ਰਹੀ ਨਹੀਂ ਰਹਿੰਦਾ, ਸਭ ਤੋਂ ਪਹਿਲਾਂ ਤਾਂ ਉਹ ਕਿਰਤ ਨਾਲੋਂ ਟੁੱਟਦਾ, ਕਿਰਤ ਨਾਲੋਂ ਟੁੱਟਦਾ, ਕਿਰਤ ਨਹੀਂ ਕਰਦਾ, ਬਲਕਿ ਕਿਸੇ ਦੀ ਕੀਤੀ ਹੋਈ ਕਿਰਤ 'ਤੇ ਆਸ ਰੱਖਦਾ। ਸਾਧੂ ਘਰ ਬਾਰ ਛੱਡਣ ਵਾਲਾ, ਜੰਗਲਾਂ ਵਿੱਚ ਬੈਠ ਕੇ ਤਪ ਕਰਨ ਵਾਲਾ, ਜੋਗੀ ਕਿਰਤੀ ਨਹੀਂ ਹੁੰਦਾ। ਗੁਰੂ ਕਹਿੰਦੇ ਨੇ, ਮੈਂ ਦੇਖਦਾ ਸਭ ਤੋਂ ਪਹਿਲਾਂ ਕਿਰਤ ਕਰਨ ਦਾ ਅੰਗ ਜਿਹੜਾ ਹੈ ਉਹ ਗ੍ਰਸਤੀ ਵਿੱਚ ਹੈ, ਜਿਹੜਾ ਧਰਮ ਦਾ ਅੰਗ ਹੈ। ਅਗਲਾ ਆ ਜਾਂਦਾ ਵੰਡ ਛਕਣ ਦਾ, ਸੇਵਾ, ਵੰਡ, ਕੁਰਬਾਨੀ, ਇਹ ਸਾਰੇ ਧਰਮ ਦੇ ਅੰਗ ਨੇ। ਅਤੇ ਗੁਰੂ ਕਹਿੰਦੇ ਨੇ ਮੈਂ ਦੇਖਦਾ ਕਿ ਇਹ ਸਾਰੇ ਗ੍ਰਸਤ ਵਿੱਚ ਸ਼ੁਰੂ ਹੁੰਦੇ ਨੇ। ਕਿੰਨਾ ਖੂਬਸੂਰਤ ਕਲਚਰ ਸੀ ਜਿਸ ਕਲਚਰ ਨੇ ਗ੍ਰਸਤੀ ਨੂੰ ਧਰਮ ਮੰਨਿਆ, ਇਹ ਗੱਲ ਵੱਖਰੀ ਹੈ। ਅਸੀਂ ਐਸੇ ਕਲਚਰ ਦਾ ਪ੍ਰਭਾਵ ਕਬੂਲ ਰਹੇ ਹਾਂ ਜਿਸ ਗ੍ਰਸਤ ਵਿੱਚ ਧਰਮ ਨਹੀਂ। ਇਹ ਸਾਡੀ ਆਪਣੀ ਗੁਸਤਾਖੀ ਹੈ, ਉਹ ਭਲਿਓ। ਆਪਣਾ ਕਲਚਰ ਨਾ ਛੱਡਿਓ। ਆ ਵੀ ਮੈਂ ਇੱਕ ਗੱਲ ਕਹਿਣਾ ਚਾਹਾਂ, ਕਿਹੜਾ ਖੂਬਸੂਰਤ ਕਲਚਰ ਸੀ ਜਿਹਨੂੰ ਕਲਚਰ ਨੂੰ ਧਰਮ ਆਖਿਆ ਗਿਆ। ਪਤੀ ਕਿਰਤ ਕਰਦਾ, ਕਮਾ ਕੇ ਲਿਆ ਰਿਹਾ, ਪਤਨੀ ਘਰ ਦੀ ਸਫਾਈ ਕਰ ਰਹੀ, ਭੋਜਨ ਬਣਾ ਰਹੀ, ਭੋਜਨ ਬਣਾ ਕੇ ਬੈਠੀ, ਉਡੀਕ ਕਰ ਰਹੀ, ਇੰਤਜ਼ਾਰ ਕਰ ਰਹੀ ਕਦੋਂ ਮਾਲਿਕ ਘਰ ਆਵੇਗਾ। ਮੈਂ ਉਸ ਕਲਚਰ ਦੀ ਗੱਲ ਕਰ ਰਿਹਾ ਜਿਸ ਗ੍ਰਸਤ ਨੂੰ ਧਰਮ ਆਖਦੇ ਨੇ। ਭੋਜਨ ਬਣਾਇਆ, ਬਣਾਉਣ ਵਾਲੀ ਦੇ ਮਨ ਵਿੱਚ ਇਹ ਨਹੀਂ ਆਇਆ ਬਣਾਇਆ ਤੇ ਮੈਂ, ਪਹਿਲੇ ਮੈਂ ਖਾਵਾਂ, ਜੇ ਬਚੇਗਾ ਦੇ ਦਿਆਂਗੀ। ਉਹ ਵੰਡ ਛਕਣ ਦੀਆਂ ਧਰਮ ਦੀਆਂ ਗੱਲਾਂ ਕਰਨ ਵਾਲੇ ਹੋ, ਗ੍ਰਸਤੀ ਨੂੰ ਵੰਡ ਛਕਣ ਦਾ ਪਹਿਲਾ ਲੈਸਨ ਜਿਹੜਾ ਮਿਲਦਾ ਹੈ ਉਹ ਘਰ ਵਿੱਚੋਂ ਮਿਲਦਾ। ਧਰਮ ਦੀ ਦੁਨੀਆਂ ਦੇ ਪਹਿਲੇ ਲੈਸਨ ਹੀ ਇੱਥੋਂ ਮਿਲਦੇ ਨੇ। ਧਰਮ ਦੀ ਦੁਨੀਆਂ ਦਾ ਸਕੂਲ ਹੀ ਗ੍ਰਸਤ ਹੈ, ਕਿਰਤ ਗ੍ਰਸਤੀ ਦੇ ਘਰ ਵਿੱਚ ਹੈ। ਤੇ ਕਿਰਤ ਕਰਕੇ ਤੁਸੀਂ ਆਮ ਪੁਰਾਤਨ ਜੀਵਨ ਵਿੱਚ ਵੇਖ ਲਿਓ, ਜਿਹਨੂੰ ਧਰਮ ਆਖਦੇ ਨੇ ਪਤੀ ਕਮਾਉਂਦਾ ਹੈ ਤੇ ਕਮਾ ਕੇ ਸਭ ਤੋਂ ਪਹਿਲਾਂ ਪਤਨੀ ਲਈ ਘਰ ਵਿੱਚ ਕੋਈ ਚੀਜ਼ ਲਿਆਏਗਾ, ਕੱਪੜਾ ਖਰੀਦੇਗਾ ਤੇ ਪਹਿਲਾਂ ਉਹਦੇ ਲਈ ਖਰੀਦੇਗਾ। ਕਦੀ ਇਹ ਨਹੀਂ ਆਖੇਗਾ, ਇਹ ਨਹੀਂ ਸੋਚੇਗਾ ਕਮਾਇਆ ਤੇ ਮੈਂ ਆਪਣੇ ਬੱਚੇ ਨਾਲ ਕਿਉਂ ਵੰਡਾਂ, ਇਹ ਮੇਰੀ ਕਿਰਤ ਦੇ ਜੋੜੇ ਹੋਏ ਦੌਲਤ ਧਨ ਦੇ ਇਹ ਵਾਰਸ ਕਿਉਂ ਬਣੇ। ਹਾਂ, ਆਹ ਕਲਚਰ ਇਹੋ ਹੀ ਜਿਸ ਨੂੰ ਤੁਸੀਂ ਅਪਣਾ ਰਹੇ, ਜਿੱਥੇ ਧਰਮ ਖਤਮ ਹੋ ਰਿਹਾ, ਜਿੱਥੇ ਸਾਰੀਆਂ ਵੈਲਿਊ ਖਤਮ ਹੋ ਰਹੀਆਂ, ਜਿੱਥੇ ਧਰਮ ਮਰ ਰਿਹਾ। ਔਰ ਇਹੋ ਕਾਰਨ ਜੇ ਇਸ ਗ੍ਰਸਤ ਵਿੱਚ ਜਿਸ ਨੂੰ ਅਸੀਂ ਜਿਸ ਕਲਚਰ ਨੂੰ ਅਪਣਾ ਰਹੇ ਹਾਂ, ਇੱਥੇ ਆਪਸ ਵਿੱਚ ਸੰਬੰਧ ਹੀ ਕੋਈ ਨਹੀਂ, ਇੱਥੇ ਪਰਿਵਾਰ ਟੁੱਟ ਰਹੇ ਨੇ, ਇੱਥੇ ਪਿਆਰ ਦੀ ਕੋਈ ਥਾਂ ਤੇ ਟਿਕਾਣਾ ਨਹੀਂ, ਕੋਈ ਸਨੇਹ ਹੈ ਨਹੀਂ। ਤੇ ਕਿਹੜੀ ਅਜੀਬ ਗੱਲ ਹੈ, ਅੰਮ੍ਰਿਤ ਵਰਗੇ ਕਲਚਰ ਨੂੰ, ਜਿਸ ਕਲਚਰ ਵਿੱਚ ਤੁਸੀਂ ਗ੍ਰਸਤੀ ਹੋ ਕੇ ਮਹਾਨ ਧਰਮੀ ਹੋ ਸਕਦੇ ਹੋ, ਉਸ ਕਲਚਰ ਨੂੰ ਤੁਸੀਂ ਤਿਆਗ ਰਹੇ ਹੋ ਤੇ ਉਹਨੂੰ ਅਪਣਾ ਰਹੇ ਹੋ ਜਿੱਥੇ ਕੇਵਲ ਸੱਖਣਾ ਪੈਣਾ, ਪਿਤਾ ਦੇ ਮਨ ਵਿੱਚ ਪੁੱਤਰ ਲਈ ਕੋਈ ਪਿਆਰ ਨਹੀਂ। ਜ਼ਰਾ ਕੁ 18 ਸਾਲ ਦਾ ਹੋਇਆ, ਆਖਿਆ ਜਾਂ ਘਰ ਦਾ ਕਿਰਾਇਆ ਦੇ, ਨਹੀਂ ਤੇ ਘਰੋਂ ਜਿੱਥੇ ਮਰਜ਼ੀ ਚਲਾ ਜਾ। ਕਿਸ ਕਲਚਰ ਨੂੰ ਅਪਣਾ ਕੇ ਅਸੀਂ ਮਨ ਵਿੱਚ ਫਖਰ ਕਰ ਰਹੇ ਹਾਂ? ਪਰ ਜਿਸ ਕਲਚਰ ਨੂੰ ਧਰਮ ਆਖਿਆ ਗਿਆ ਨਾ, ਮੈਂ ਉਹਦੀ ਗੱਲ ਕਰ ਰਹੀ ਹਾਂ। ਮਾਲਕ ਕਮਾਈ ਕਰਦਾ, ਆਪਣਾ ਫਿਕਰ ਨਹੀਂ, ਪਤਨੀ ਲਈ ਕੁਛ ਲਿਜਾਣਾ, ਬੱਚਿਆਂ ਲਈ ਕੁਛ ਲਿਜਾਣਾ। ਪਤਨੀ ਖਾਣਾ ਬਣਾਉਂਦੀ ਹੈ, ਉਡੀਕ ਕਰਦੀ ਹੈ, ਇੰਤਜ਼ਾਰ ਕਰ ਰਹੀ ਹੈ ਪਤੀ ਘਰ ਆਏਗਾ, ਉਹਨੂੰ ਪਹਿਲਾਂ ਖਵਾਵਾਂਗੇ। ਆਪਣੇ ਘਰ ਦਾ ਕਲਚਰ ਕਰਾਉਂਦਾ ਇਹੋ ਸੀ, ਬਜ਼ੁਰਗ ਮਾਤਾਵਾਂ ਜਾਣਦੀਆਂ, ਪਹਿਲਾਂ ਖਾਏਗਾ ਫਿਰ ਖਾਵਾਂਗੇ। ਕਿਸੇ ਕਾਰਨ, ਕਈ ਵਾਰ ਮੈਂ ਐਸਾ ਵੀ ਦੇਖਿਆ, ਕਿਸੇ ਕਾਰਨ ਜੇ ਰਾਤ ਦੇ 12 ਵੀ ਵੱਜ ਗਏ ਨੇ ਤਾਂ ਇੰਤਜ਼ਾਰ ਵਿੱਚ ਨੇ, ਉਡੀਕ ਵਿੱਚ ਨੇ। ਮਤ ਸਮਝਿਓ, ਬੀਬੀਆਂ ਕਈ ਵਾਰ ਬੜਾ ਖੂਬਸੂਰਤ ਜਵਾਬ ਦਿੰਦੀਆਂ, ਕਹਿੰਦੇ ਆਦਮੀ ਵੀ ਤਾਂ ਬਾਹਰੋਂ ਖਾ ਲੈਂਦਾ। ਪਰ ਇਹ ਖਿਆਲ ਕਰਿਓ, ਜਿਸ ਦਿਨ 10 ਦਿਨ ਤੁਸੀਂ ਉਡੀਕੋਗੀਆਂ, ਰਾਤ ਨੂੰ 12 ਵਜੇ ਤੱਕ ਖਾਣਾ ਨਹੀਂ ਖਾਓਗੀਆਂ, ਪਤੀ ਨੂੰ ਮਜਬੂਰੀ ਹੋ ਜਾਏਗੀ, ਉਹਦੇ ਮਨ ਦੇ ਉੱਤੇ ਕੋਈ ਠੇਸ ਵੱਜੇਗੀ, ਉਹ ਆਖੇਗਾ ਮੈਂ ਵੀ ਉਨੀ ਦੇਰ ਖਾਣਾ ਨਹੀਂ, ਕਿਉਂਕਿ ਮੈਨੂੰ ਕੋਈ ਘਰ ਉਡੀਕ ਰਿਹਾ, ਕੋਈ ਮੇਰੀ ਇੰਤਜ਼ਾਰ ਕਰ ਰਿਹਾ। ਇੱਕ ਸਨੇਹ ਪੈਦਾ ਹੁੰਦਾ ਹੈ ਤੇ ਅਸੀਂ ਰੋਜ਼ ਆਖਦੇ ਹਾਂ ਪਿਆਰ ਰੱਬ ਹੈ, ਰੱਬ ਤਾਂ ਇੱਥੋਂ ਸ਼ੁਰੂ ਹੋਇਆ। ਬੱਚਿਆਂ ਲਈ ਅਸੀਂ ਆਖਦੇ ਹਾਂ ਨਿਮਰਤਾ। ਸਤਿਗੁਰੂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਅੰਦਰ ਕਿਹੜੀ ਖੂਬਸੂਰਤ ਗੱਲ ਆਖੀ, ਕਹਿਣ ਲੱਗੇ ਮੈਂ ਕਿਸੇ ਬੱਚੇ ਨੂੰ ਆਪਣੇ ਪਿਤਾ ਨਾਲ ਝਗੜਦਾ ਨਹੀਂ ਦੇਖ ਸਕਦਾ, ਇਹ ਫੈਸਲਾ ਮੇਰਾ ਨਹੀਂ। ਕਹਿਣ ਲੱਗੇ ਮੈਂ ਕਿਸੇ ਬੱਚੇ ਨੂੰ ਆਪਣੇ ਪਿਤਾ ਨਾਲ ਝਗੜਦਾ ਨਹੀਂ ਦੇਖ ਸਕਦਾ, ਤੇ ਗੁਰੂ ਬਾਣੀ ਵਿੱਚ ਆਵਾਜ਼ ਦਿੰਦੇ ਨੇ, ਕਹਿੰਦੇ ਨੇ
ਕਾਹੇ ਪੂਤ ਝਗਰਤ ਹੋ ਸੰਗ ਬਾਪ, ਕਾਹੇ ਪੂਤ ਝਗਰਤ ਹੋ ਸੰਗ ਬਾਪ, ਜਿਨਕੇ ਜਣੇ ਬਢੀਰੇ ਤੁਮ ਹੋ ਤਿਨ ਸੰਗ ਝਗਰਤ ਪਾਪ।
ਸਾਰੰਗ ਰਾਗ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਸ਼ਬਦ ਪੜ੍ਹ ਲਓ। ਕਹਿੰਦੇ ਨੇ ਉਹ ਪੁੱਤਰ ਜਿਸ ਨੇ ਤੈਨੂੰ ਜਨਮ ਦਿੱਤਾ ਹੈ, ਜਿਸ ਨੇ ਆਪਣੇ ਤੋਂ ਪਹਿਲਾਂ ਤੈਨੂੰ ਖੁਆਇਆ ਹੈ, ਜਿਹਨੇ ਆਪਣੇ ਮੂੰਹ ਚੋਂ ਬਰੁਕੀ ਕੱਢ ਕੇ ਤੇਰੇ ਮੂੰਹ ਵਿੱਚ ਪਾਈ, ਉਹਦੇ ਨਾਲ ਝਗੜਨਾ ਆ, ਮੈਂ ਤੈਨੂੰ ਧਰਮ ਸਿਖਾਵਾਂ। ਦ੍ਰਿਸ਼ਟੀ ਦੇ ਘਰੋਂ ਧਰਮ ਕਿਵੇਂ ਮਿਲਦਾ ਹੈ? ਇਹੋ ਚੀਜ਼ਾਂ ਤਾਂ ਧਰਮ ਵਿੱਚ ਨੇ, ਕੁਰਬਾਨੀਆਂ ਨੇ ਧਰਮ ਵਿੱਚ। ਧਰਮ ਦੀ ਦੁਨੀਆ ਵਿੱਚ ਸੁਨੇਹ ਹੈ ਨਾ, ਧਰਮ ਦੀ ਦੁਨੀਆ ਵਿੱਚ ਸਮਰਪਣ ਹੈ ਨਾ। ਆਪਾਂ ਇੰਨੇ ਦਿਨ 8 ਦਿਨ 7 ਦਿਨ ਇੱਥੇ ਕੀਰਤਨ ਕੀਤਾ ਹੈ, ਉਹਦੇ ਵਿੱਚ ਧਰਮ ਦੀਆਂ ਗੱਲਾਂ ਕੀਤੀਆਂ ਨੇ, ਇਹੋ ਹੀ ਗੱਲਾਂ ਆਈਆਂ ਨੇ। ਧਰਮ ਦੀ ਦੁਨੀਆ 'ਚ ਸੇਵਾ ਹੈ ਨਾ, ਉਹ ਮਾਂ ਵਰਗੀ ਸੇਵਾ ਕਰਕੇ ਦੁਨੀਆ ਦਾ ਕੋਈ ਭਗਤ ਵਿਖਾ ਦੇਵੇ। ਇਸ ਸਕੂਲ ਵਿੱਚੋਂ ਸੇਵਾ ਮਿਲ ਰਹੀ ਹੈ। ਕਿੱਡੀ ਅਜੀਬ ਗੱਲ ਹੈ ਕਿ ਆਪਣਾ ਆਪ ਕੁਰਬਾਨ ਕਰਕੇ ਮੌਤ ਦੇ ਦਰਵਾਜ਼ਿਓਂ ਲੰਘ ਕੇ ਮਾਂ ਤੈਨੂੰ ਜਨਮ ਦੇ ਰਹੀ ਹੈ। ਇਸ ਤੋਂ ਵੱਡੀ ਕੁਰਬਾਨੀ ਕੀ ਹੋ ਸਕਦੀ ਹੈ? ਕੁਰਬਾਨੀ ਨੂੰ ਤੂੰ ਧਰਮ ਦਾ ਚਿੰਨ ਬਣਾ ਲਿਆ, ਕਿਤਾਬਾਂ ਵਿੱਚ ਲਿਖ ਰਿਹਾ, ਪਰ ਰੋਜ਼ ਤੂੰ ਅੱਖੀਂ ਦੇਖਣਾ ਹੈ ਮਾਂ ਦੀ ਕੁਰਬਾਨੀ ਨੂੰ। ਪਰ ਤੂੰ ਇਸ ਗ੍ਰਸਤ ਆਸ਼ਰਮ ਗ੍ਰਸਤ ਦੇ ਧਰਮ ਵਿੱਚ ਉਸ ਕੁਰਬਾਨੀ ਦੀ ਤੇਰੇ ਮਨ ਵਿੱਚ ਕੋਈ ਵੈਲਿਊ ਨਹੀਂ। ਮੌਤ ਦੇ ਦਰਵਾਜ਼ਿਓਂ ਲੰਘਦੀ ਹੈ, ਤੈਨੂੰ ਜਨਮ ਦਿੰਦੀ ਹੈ। ਆਪਣੀ ਜਾਨ, ਆਪਣੀ ਸੁੰਦਰਤਾ, ਆਪਣੀ ਖੂਬਸੂਰਤੀ, ਆਪਣੀ ਜਵਾਨੀ ਘੋਲ ਘੋਲ ਕੇ ਦੁੱਧ ਦੇ ਰਾਹੀਂ ਤੇਰੇ ਤੈਨੂੰ ਜਵਾਨ ਕਰਨ ਲਈ ਪਿਲਾਉਂਦੀ ਹੈ, ਅਤੇ ਤੂੰ ਉਸਦੀ ਕੁਰਬਾਨੀ ਨੂੰ ਸਮਝਦਾ ਨਹੀਂ। ਉਹ ਲੋਕ ਕੀ ਜਾਣਨ? ਜਦੋਂ ਕੋਈ ਜਜ਼ਬਾਤ ਦੀ ਗੱਲ ਸਮਾਜ ਦੀ ਬਣਤਰ ਦੇ ਸਾਹਮਣੇ ਆਉਂਦੀ ਹੈ, ਤਾਂ ਮਿਹਨਤ ਕਰ ਰਿਹਾ ਸਾਂ। ਜੇ ਕਿਸੇ ਮਨੁੱਖ ਨੇ ਧਰਮੀ ਬਣਨਾ ਹੈ, ਗੁਰੂ ਨੇ ਬਾਣੀ ਵਿੱਚ ਆਖਿਆ, ਕਹਿੰਦੇ ਗ੍ਰਿਸ਼ਟ ਵਿੱਚੋਂ ਤੈਨੂੰ ਧਰਮ ਮਿਲਦਾ ਹੈ, ਤੂੰ ਇਸ ਸਕੂਲ ਵਿੱਚ ਪੜ੍ਹਨ ਦੀ ਕੋਸ਼ਿਸ਼ ਨਹੀਂ ਕਰਦਾ। ਕੁਰਬਾਨੀ ਦੀਆਂ ਗੱਲਾਂ ਕਰਨ ਵਾਲਿਆ, ਮਾਂ ਦੀ ਕੁਰਬਾਨੀ ਕੋਲੋਂ ਕੁਝ ਸਿੱਖੇਗਾ ਜੇ ਗ੍ਰਸਤੀ ਹੋਵੇਗਾ। ਸੇਵਾ ਦੀਆਂ ਗੱਲਾਂ ਕਰਨ ਵਾਲਿਆ, ਮੈਂ ਹੈਰਾਨ ਹੁੰਦਾ ਅੱਜ ਦਾ ਇਸ ਕਲਚਰ ਵਿੱਚ ਬੈਠਾ ਹੋਇਆ ਬੱਚਾ ਮਾਂ ਦੀ ਜੂਠੀ ਪਲੇਟ ਚੁੱਕਣ ਲਈ ਤਿਆਰ ਨਹੀਂ। ਹੋ ਸਕਦਾ ਹੈ ਇਹ ਜਜ਼ਬਾਤੀ ਸਬਜੈਕਟ ਹੈ, ਠੀਕ ਤਰ੍ਹਾਂ ਪੂਰਾ ਨਾ ਕਰ ਸਕਦਾ, ਇਹਨੂੰ ਕੋਈ ਸ਼ਬਦਾਵਲੀ ਨਾ ਦੇ ਸਕਦਾ। ਪਰ ਸਿਰਫ ਇੰਨੀ ਗੱਲ ਆਖਣਾ ਚਾਹਾਂਗਾ, ਜੇ ਤੂੰ ਸੰਪੂਰਨ ਰੂਪ ਵਿੱਚ ਧਰਮੀ ਬਣਨਾ ਤਾਂ ਠੀਕ ਢੰਗ ਨਾਲ ਗ੍ਰਸਤੀ ਬਣ। ਗ੍ਰਸਤੀ ਪਰਿਭਾਸ਼ਾ ਨੂੰ ਸਮਝ। ਸਾਡੇ ਮਨਾਂ ਵਿੱਚ ਜਿਸ ਕਲਚਰ ਨੇ ਗ੍ਰਸਤ ਨੂੰ ਧਰਮ ਬਣਾਇਆ ਸੀ ਉਹ ਕਲਚਰ ਖੁਸ ਰਿਹਾ। ਅੱਜ ਬੱਚੇ ਜਦੋਂ ਮੈਂ ਹੈਰਾਨ ਹੁੰਦਾ ਫਖਰ ਕਰਦੇ ਨੇ ਅਸੀਂ ਮਾਂ ਬਾਪ ਨੂੰ ਇੰਡੀਆ ਤੋਂ ਬੁਲਾ ਲਿਆ ਜੀ ਇੱਥੇ ਉਹਨਾਂ ਦੀ ਪੈਨਸ਼ਨ ਲੱਗ ਗਈ ਹੈ ਵੈਲਫੇਅਰ ਤੇ ਟਿੱਗਣ ਬੜੇ ਆਰਾਮ ਵਿੱਚ ਨੇ ਮੈਂ ਹੈਰਾਨ ਹੁੰਦਾ ਕੋਈ ਗੁਨਾਹ ਨਹੀਂ ਕੋਈ ਸਾਧਨ ਬਣ ਰਿਹਾ ਪਰ ਮੈਂ ਹੈਰਾਨ ਹੁੰਦਾ ਜਿਸ ਮਾਂ ਬਾਪ ਦੀਆਂ ਅਸੀਸਾਂ ਨਾਲ ਤੂੰ ਰਾਜਾ ਬਣਿਆ ਉਹਨੂੰ ਮੰਗਤਾ ਬਣਾ ਕੇ ਤੂੰ ਗਰਵ ਕਰ ਰਹੇ ਸਮਾਂ ਹੋ ਗਿਆ ਮੈਂ ਚਾਹੁੰਦਾ ਕਿਸੇ ਵੇਲੇ ਫਿਰ ਤੇ ਇਸ ਗੀਤ ਛੱਡਦੇ ਹਾਂ ਮੇਰਾ ਆਪਣਾ ਬਿਲ ਸਿਰਫ ਦੋ ਹਰਫੀ ਗੱਲ ਕਰਨਾ ਚਾਹੁੰਦਾ ਗ੍ਰਸਥ ਧਰਮ ਹੈ ਇਸ ਨੂੰ ਸਹੀ ਮਾਇਨਿਆਂ ਵਿੱਚ ਅਪਣਾਉਣਾ ਇੱਕ ਦੂਜੇ ਲਈ ਜਿਉਣਾ ਕੁਰਬਾਨੀ ਹੈ ਬੱਚਿਆਂ ਨੂੰ ਮੋਹ ਤੇ ਮਮਤਾ ਨਾਲ ਪਾਲਣਾ ਕੋਈ ਗੁਨਾਹ ਨਹੀਂ ਉਹ ਸੇਵਾ ਹੈ ਬੱਚਿਆਂ ਦਾ ਮਾਂ ਬਾਪ ਲਈ ਮਾਣ ਸਨਮਾਨ ਕਰਨਾ ਸਤਿਕਾਰ ਕਰਨਾ ਉਹ ਭਲਿਆ ਜੇ ਤੂੰ ਮਾਂ ਬਾਪ ਨੂੰ ਮੱਥਾ ਨਹੀਂ ਟੇਕ ਸਕਿਆ ਤੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਵੀ ਟੇਕੇਗਾ ਪਰ ਮੈਂ ਦੇਖਿਆ ਇਹ ਕਾਰਨ ਹੈ ਸਾਡੇ ਕਲਚਰ ਨਾਲ ਟੁੱਟੇ ਹੋਏ ਬੱਚੇ ਘਰ ਵਿੱਚ ਕਈ ਵਾਰੀ ਜਾਈਦੇ ਨੇ ਅਤੇ ਮਾਂ ਬਾਪ ਵਿਲਕਦੇ ਨੇ ਕਹਿੰਦੇ ਫਤਿਹ ਬੁਲਾ ਉਹ ਕਿਉਂਕਿ ਉਹ ਸੁਭਾਅ ਨਹੀਂ ਰਹੇ ਕਿਸੇ ਗੈਰ ਕਲਚਰ ਵਿੱਚ ਪਲ ਰਹੇ ਨੇ ਉਹਨਾਂ ਨੂੰ ਕਿਸੇ ਬਜ਼ੁਰਗ ਨੂੰ ਫਤਿਹ ਬੁਲਾਉਣੀ ਵੀ ਔਖੀ ਹੋ ਜਾਂਦੀ ਪਰ ਗੁਰੂ ਨੇ ਆਖਿਆ ਉਹ ਧਰਮੀ ਬਣਨ ਵਾਲਿਆ ਆ ਮੈਂ ਤੈਨੂੰ ਗ੍ਰਸਥ ਵਿੱਚ ਮੱਥਾ ਟੇਕਣਾ ਆਰੰਭ ਕਰਾ ਦਿਆ ਕਦੀ ਕੋਈ ਵਕਤ ਸੀ ਸਵੇਰੇ ਉੱਠਦੇ ਬੱਚੇ ਮਾਂ ਬਾਪ ਨੂੰ ਨਮਸਕਾਰ ਕਰਦੇ ਸਨ ਸ਼ਾਮਾਂ ਨੂੰ ਸੌਣ ਤੋਂ ਪਹਿਲਾਂ ਮਾਂ ਬਾਪ ਦੀਆਂ ਅਸੀਸਾਂ ਲੈ ਕੇ ਦਿੰਦੇ ਸਨ ਸਭ ਕੁਝ ਸਾਡੇ ਕੋਲੋਂ ਖੋ ਸਕਿਆ ਜੇ ਗੁਰਮਤ ਨਾਲੋਂ ਆਪਣੇ ਕਲਚਰ ਨਾਲੋਂ ਆਪਣੇ ਪਿਛੋਕੜ ਨਾਲੋਂ ਉੱਠ ਜਾਓਗੇ ਜਿਨ੍ਹਾਂ ਵੱਲ ਵੇਖ ਰਹੇ ਹੋ ਇਹਨਾਂ ਕੋਲ ਕੁਛ ਨਹੀਂ ਉਹ ਜੀ ਜ਼ਿੰਦਗੀ ਹੋ ਜਾਏਗੀ ਔਰ ਹੋ ਰਹੀ ਮੈਂ ਤਾਂ ਕਈ ਵਾਰ ਕਹਿੰਦਾ ਕਿ ਦੌਲਤ ਕਮਾਉਣ ਇੱਥੇ ਆਏ ਅਤੇ ਆਖਦੇ ਹੋ ਬੱਚਿਆਂ ਲਈ ਦੌਲਤ ਕਮਾਉਣੀ ਹੈ ਪਰ ਭਲਿਓ ਜਿਨ੍ਹਾਂ ਲਈ ਦੌਲਤ ਕਮਾਉਣੀ ਹੈ ਜੇ ਉਹ ਹੀ ਸਾਡੇ ਨਾਲ ਰਹੇ ਕੀ ਲਾਭ ਹੋਏਗਾ ਸਾਨੂੰ ਦੁੱਖਾਂ 'ਤੇ ਹੈ ਕਿ ਅਸੀਂ ਪਾਰਟੀਆਂ ਅਤੇ ਧੜਿਆਂ ਵਿੱਚ ਬੈਠ ਬੈਠ ਆਏ ਦਿਨ ਕੌਮ ਦੀ ਦੌਲਤ ਲਾ ਰਹੇ ਹਾਂ ਪਰ ਬਿਨਾਂ ਸੋਚੇ ਸਮਝੇ ਲਗਾ ਰਹੇ ਹਾਂ ਗੁਰਦੁਆਰੇ ਧੜਿਆ ਧੜ ਬਣ ਰਹੇ ਨੇ ਵੱਖਰੇ ਵੱਖਰੇ ਹਾਲ ਬਣ ਰਹੇ ਨੇ ਪਰ ਜੇ ਅਸੀਂ ਆਪਣਾ ਪਿਛੋਕੜ ਨਾ ਸੰਭਾਲ ਸਕੇ ਆਉਣ ਵਾਲੇ 20 ਸਾਲ ਬਾਅਦ ਇਹਨਾਂ ਗੁਰਦੁਆਰਿਆਂ ਵਿੱਚ ਬੈਠਣ ਵਾਲਾ ਕੋਈ ਨਹੀਂ ਹੋਣਾ ਇਸ ਲਈ ਜ਼ਰੂਰੀ ਹੈ ਕਿ ਆਪਣਾ ਪਿਛੋਕੜ ਆਪਣਾ ਕਲਚਰ ਵੀ ਬੱਚਿਆਂ ਨੂੰ ਦਿਓ ਇਹੋ ਜਿਹੇ ਉਪਰਾਲੇ ਨਹੀਂ ਹੋ ਰਹੇ ਕੋਈ ਸਾਧਨ ਨਹੀਂ ਐਸੇ ਹੋ ਰਿਹਾ ਇੱਥੇ ਬੈਠ ਕੇ ਅਸੀਂ ਜਜ਼ਬਾਤੀ ਗੱਲਾਂ ਕਰਨੇ ਅਤੇ ਉਹਨਾਂ ਨਾਲ ਕਰਨੇ ਹਾਂ ਜਿਨ੍ਹਾਂ ਨੂੰ ਪਤਾ ਹੀ ਇਹਨਾਂ ਬਜ਼ੁਰਗਾਂ ਨੇ ਇਹਨਾਂ ਭੈਣਾਂ ਨੇ ਆਪਣਾ ਕਲਚਰ ਵੇਖਿਆ ਉਹਨਾਂ ਨੂੰ ਦੱਸਣ ਦਾ ਦੁਬਾਰਾ ਲਾਭ ਨਹੀਂ ਉਹ ਜਜ਼ਬਾਤੀ ਹੋਣ ਨਾਲ ਸੁਣਦੀਆਂ ਨੇ ਸੁਣਦੇ ਨੇ ਵੀਰ ਅਸੀਂ ਵੀ ਹੋ ਜਾਂਦੇ ਹਾਂ ਕਿਉਂਕਿ ਕੁਝ ਗੁਆ ਬੈਠੇ ਪਰ ਇਹ ਸਾਰੀਆਂ ਗੱਲਾਂ ਉਹਨਾਂ ਬੱਚਿਆਂ ਨੂੰ ਸਮਝਾਉਣ ਦੀ ਲੋੜ ਹੈ ਜਿਹੜੇ ਬੱਚੇ ਟੁੱਟ ਰਹੇ ਨੇ ਔਰ ਆਉਣ ਵਾਲੇ ਸਮੇਂ ਵਿੱਚ ਇਸ ਘਾਟ ਨੂੰ ਅਸੀਂ ਪ੍ਰਤੀਤ ਕਰਾਂਗੇ ਜੇ ਅਸੀਂ ਗੁਰਮਤ ਦੇ ਅਨੁਕੂਲ ਆਪਣੇ ਕਲਚਰ ਦੇ ਅਨੁਕੂਲ ਆਪਣੀ ਲਾਈਫ ਨਾ ਢਾਲੀ ਤਾਂ ਕੇਵਲ ਪਛਤਾਵਾ ਪੱਲੇ ਪਏਗਾ ਅਤੇ ਜੇ ਗੁਰਮਤ ਦੇ ਅਨੁਕੂਲ ਅਸੀਂ ਗ੍ਰਸਥੀ ਬਣ ਜਾਈਏ ਤਾਂ ਫਿਰ ਸਾਨੂੰ ਕਿਸੇ ਹੋਰ ਧਰਮ ਦੀ, ਸਾਨੂੰ ਕਿਸੇ ਹੋਰ ਧਰਮ ਕਰਮ ਦੀ, ਕਿਸੇ ਯੋਗ ਮਤ ਦੀ, ਕਿਸੇ ਹੋਰ ਸੰਨਿਆਸ ਅਤੇ ਮਾਲਾਂ ਦੀ ਲੋੜ ਵੀ ਨਹੀਂ ਪਏਗੀ ਜੇ ਸਾਨੂੰ ਜੀਵਨ ਵਿੱਚ ਗੁਰਮਤ ਆ ਜਾਵੇ। ਗੁਰੂ ਨੇ ਇਸ ਲਈ ਬਾਣੀ ਵਿੱਚ ਆਖਿਆ, ਕਹਿਣ ਲੱਗੇ, ਗੁਰਮੁਖ ਹੱਸੇ ਗੁਰਮੁਖ ਰੋਵੇ, ਜੋ ਗੁਰਮੁਖ ਕਰੇ ਸਾਈ ਭਗਤੋ। ਗੁਰਮਤ ਦੇ ਅਧੀਨ ਜੀਵਨ ਬਿਤਾਉਣ ਵਾਲਾ ਮਨੁੱਖ ਤਾਂ ਜਿਹੜਾ ਹੈ ਉਹਦਾ ਸਾਰਾ ਕਰਮ ਹੀ ਭਗਤੀ ਬਣ ਜਾਂਦਾ ਹੈ। ਜੇ ਮਾਂ ਬੱਚੇ ਲਈ ਕੁਰਬਾਨੀ ਕਰਦੀ ਹੈ ਤਾਂ ਉਹ ਭਗਤੀ ਹੈ, ਜੇ ਬੱਚਾ ਮਾਂ ਬਾਪ ਦਾ ਸਤਿਕਾਰ ਕਰਦਾ ਹੈ ਤਾਂ ਉਹ ਭਗਤੀ ਹੈ, ਭਗਤੀ ਕੋਈ ਵੱਖਰੀ ਨਹੀਂ। ਇਸ ਲਈ ਅਸੀਂ ਇੱਕ ਭਗਤੀ ਦਾ ਦਰਵਾਜ਼ਾ ਗ੍ਰਸਤ ਧਰਮ ਜਿਹੜਾ ਸੀ ਉਹਦੇ ਤੋਂ ਬਿਲਕੁਲ ਇਗਨੋਰ ਕਰਕੇ, ਅੱਖਾਂ ਬੰਦ ਕਰਕੇ ਅੱਗੇ ਲੰਘੇ ਜਾ ਰਹੇ ਹਾਂ ਅਤੇ ਫਿਰ ਅਸੀਂ ਗੱਲਾਂ ਧਰਮ ਦੀਆਂ ਕਿਸੇ ਜੰਗਲਾਂ ਵਿੱਚ, ਕਿਸੇ ਪਹਾੜਾਂ ਵਿੱਚ, ਕਿਸੇ ਮਾਲਾਂ ਵਿੱਚ ਟੂੰਡ ਟੂੰਡ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਜਿਹੜਾ ਧਰਮ ਦਾ ਦਰਵਾਜ਼ਾ ਸੀ, ਜਿਹੜਾ ਧਰਮ ਦਾ ਸਕੂਲ ਸੀ, ਜਿੱਥੋਂ ਅਸੀਂ ਕਿਰਤ ਕਰਨੀ ਸਿੱਖਣੀ ਸੀ, ਜਿੱਥੋਂ ਅਸੀਂ ਵੰਡ ਛਕਣਾ ਸਿੱਖਣਾ ਸੀ, ਜਿੱਥੋਂ ਅਸੀਂ ਸੇਵਾ ਸਿੱਖਣੀ ਸੀ, ਨਿਮਰਤਾ ਅਤੇ ਕੁਰਬਾਨੀ ਸਿੱਖਣੀ ਸੀ, ਉਹ ਤਾਂ ਗ੍ਰਸਤ ਧਰਮ ਹੈ। ਜੇ ਅਸੀਂ ਇਸਨੂੰ ਸਹੀ ਮਹਿਨਿਆਂ ਵਿੱਚ ਅਪਣਾਈਏ, ਅੱਜ ਮੈਂ ਵੀ ਜਜ਼ਬਾਤੀ ਹੋਇਆ ਬਹੁਤ ਕੁਛ ਆਪਣੀ ਹਿਰਦੇ ਦੀ ਆਵਾਜ਼ ਨੂੰ ਜ਼ਬਾਨ ਦੇ ਸ਼ਬਦ ਨਹੀਂ ਦੇ ਸਕਿਆ, ਫਿਰ ਕਿਸੇ ਵੇਲੇ ਗੁਰੂ ਕਿਰਪਾ ਕਰੇ ਫਿਰ ਇਸ ਟੌਪਿਕ ਨੂੰ ਛਿੜਾਂਗੇ। ਆਓ ਆਪਾਂ ਇਸ ਸ਼ਬਦ ਦੀ ਆਖਰੀ ਲਾਈਨ ਪੜ੍ਹੀਏ। ਗੁਰੂ ਆਖਦੇ ਨੇ, ਜਿਨ ਤੂੰ ਜਾਤਾ ਸੋ ਗ੍ਰਸਤ ਉਦਾਸੀ ਪ੍ਰਵਾਨ। ਮਸਲਾ ਤਾਂ ਇਹ ਸਿਧਾਂਤ ਨੂੰ ਜਾਣਨ ਦਾ, ਸਿਧਾਂਤ ਰੱਬ ਹੈ। ਕਹਿਣ ਲੱਗੇ, ਹੇ ਮੇਰੇ ਰੱਬ, ਜਿਹਨੇ ਤੈਨੂੰ ਪਛਾਣ ਲਿਆ, ਭਾਵੇਂ ਉਹ ਗ੍ਰਸਤੀ ਹੈ ਭਾਵੇਂ ਉਦਾਸੀ ਹੈ, ਗੱਲ ਤਾਂ ਸਿਰਫ ਸਿਧਾਂਤ ਨੂੰ, ਤੇਰੀ ਮੱਤ ਨੂੰ, ਤੇਰੇ ਦਿੱਤੇ ਹੋਏ ਰਹਿਮਤ ਭਰੇ ਸਿਧਾਂਤ ਨੂੰ ਪਛਾਣਨ ਦੀ ਹੈ। ਭਾਵੇਂ ਕੋਈ ਗ੍ਰਸਤੀ ਪਛਾਣ ਲੈ, ਭਾਵੇਂ ਉਦਾਸੀ ਪਛਾਣ ਲੈ, ਕੋਈ ਉਦਾਸੀ ਹੋਣ ਨਾਲ ਧਰਮੀ ਨਹੀਂ ਬਣਦਾ। ਗੁਰੂ ਕਹਿਣ ਲੱਗੇ, ਜਿਨ ਤੂੰ ਜਾਤਾ ਸੁਗ੍ਰਸਤ ਉਦਾਸੀ ਪਰਵਾਨ, ਜਿਨ ਤੂੰ ਜਾਤਾ ਨਾਮ ਰਤਾ ਸੋਈ ਨਿਰਵਾਨ, ਨਾਮ ਰਤਾ ਸੋਈ ਨਿਰਵਾਨ, ਨਾਮ ਰਤਾ ਸੋਈ ਨਿਰਵਾਨ, ਜਿਨ ਤੂੰ ਜਾਤਾ ਸੁਗ੍ਰਸਤ ਉਦਾਸੀ ਪਰਮਾਨ, ਜਿਨ ਤੂੰ ਜਾਤਾ ਸੁਗ੍ਰਸਤ ਉਦਾਸੀ ਪਰਮਾਨ, ਗ੍ਰਸਤ ਉਦਾਸੀ ਪਰਮਾਨ। ਤੋ ਆਪ ਆਪਣੇ ਪਿਛੋਕੜ ਨੂੰ ਸੰਭਾਲੀਏ। ਕਈ ਵੀਰ ਜਦੋਂ ਆਪਸ ਵਿੱਚ ਬੈਠੀ ਤਾਂ ਬੜੇ ਫਖਰ ਨਾਲ ਆਖਣਗੇ, ਨਵਾਂ ਯੁੱਗ ਆ ਗਿਆ ਜੀ, ਤੁਸੀਂ ਪਿਛਲੀਆਂ ਗੱਲਾਂ ਛੱਡੋ, ਵੈਲਿਊ ਬਦਲ ਗਈਆਂ ਨੇ। ਉਹ ਭਲਿਆ, ਨਵੇਂ ਯੁੱਗ ਵਿੱਚ ਬਹੁਤ ਕੁਛ ਆ ਗਿਆ ਹੈ, ਪਰ ਆਈਟਮ ਬੰਬ ਵੀ ਇਸੇ ਯੁੱਗ ਵਿੱਚ ਆਏ ਨੇ।
ਵਾਓ,
ਜਿਹੜੇ ਸੰਸਾਰ ਨੂੰ ਤਬਾਹ ਕਰਨ ਦਾ ਖਤਰੇ ਦੀ ਘੰਟੀ ਨੇ ਅਹਿਸਾਸ ਕਰਾ ਰਹੇ ਨੇ, ਫਿਰ ਕਮ ਸੇ ਕਮ ਤੈਨੂੰ ਇਹਨਾਂ 'ਤੇ ਸੋਚਣਾ ਪਏਗਾ ਨਾ, ਤੇਰੀ ਜ਼ਿੰਦਗੀ ਨੂੰ, ਜੀਵਨ ਨੂੰ ਤਬਾਹ ਕਰਨ ਵਾਲੀ ਕਿਹੜੀ ਚੀਜ਼ ਹੈ। ਉਹ ਵੀ ਤਾਂ ਇਸੇ ਯੁੱਗ ਦੀ ਦੇਣ ਨੇ। ਇਸ ਲਈ ਅਪਣਾ ਉਹ ਚੀਜ਼ ਜਿਹੜੀ ਖੂਬੀ ਤੂੰ ਇੱਥੋਂ ਦਾ ਸੱਚ ਅਪਣਾ ਲੈ, ਕੋਈ ਹਰਜ਼ ਨਹੀਂ, ਇੱਥੋਂ ਦੀ ਸਾਫ਼ ਗੋਈ ਅਪਣਾ ਲੈ, ਉਹ ਬਲਕਿ ਤੂੰ ਆਪਣੀ ਇਹਨਾਂ ਨੂੰ ਦੇ ਰਹੇ ਨੇ। ਆਪਣਾ ਝੂਠ, ਆਪਣਾ ਧੋਖਾ ਇਹਨਾਂ ਨੂੰ ਦੇ ਰਹੇ, ਉਹ ਅਪਣਾ। ਅਤੇ ਕਲਚਰ ਜਿਹੜਾ ਤੇਰੇ ਕੋਲ ਕੀਮਤੀ ਹੈ, ਕਿੱਥੇ ਉਹ ਕਲਚਰ ਮਾਂ ਬਾਪ ਦੀ ਸੇਵਾ ਦਾ, ਕਿੱਥੇ ਉਹ ਕਲਚਰ। ਅੱਜ ਇਸ ਕਲਚਰ ਵਿੱਚ ਪਲਿਆ ਹੋਇਆ ਬੱਚਾ ਮਾਂ ਦੀ ਜੂਠੀ ਪਲੇਟ ਚੁੱਕਣ ਲਈ ਤਿਆਰ ਨਹੀਂ, ਆਖਦਾ ਆਪਣੇ ਆਪਣੇ ਬਰਤਨ ਆਪ ਚੁੱਕ। ਵੀ ਇਹ ਨਹੀਂ ਪਤਾ ਕਿ ਜਦੋਂ ਮਾਂ ਦਾ ਵਕਤ ਸੀ, ਉਹਨੇ ਗੋਦੀ ਵਿੱਚ ਬੈਠੇ ਹਾਂ, ਖਾਣਾ ਖਾਂਦੇ ਹਾਂ, ਜੇ ਤੂੰ ਵਿਸ਼ਟਾ ਕਰ ਦਿੱਤਾ, ਉਹਨੇ ਖਾਣੇ ਵਾਲੀ ਉਹ ਗ੍ਰਾਹੀ ਉੱਥੇ ਰੱਖ ਕੇ ਤੇਰਾ ਵਿਸ਼ਟਾ ਸਾਫ਼ ਕੀਤਾ। ਇਹ ਸਭ ਕੁਛ ਇੱਕ ਸਨੇਹ ਪੈਦਾ ਕਰੋ, ਜ਼ਿੰਮੇਵਾਰੀਆਂ ਦਾ ਅਹਿਸਾਸ ਹੈ। ਅਤੇ ਗ੍ਰਸਤ ਧਰਮ ਕੀ ਹੈ? ਜ਼ਿੰਮੇਵਾਰੀਆਂ ਦਾ ਅਹਿਸਾਸ। ਅਤੇ ਧਰਮ ਕੀ ਹੈ? ਜ਼ਿੰਮੇਵਾਰੀਆਂ ਦਾ ਅਹਿਸਾਸ। ਅੱਜ ਅਸੀਂ ਜ਼ਿੰਮੇਵਾਰੀਆਂ ਆਪਸੀ ਭੁੱਲ ਰਹੇ ਹਾਂ। ਆਦਮੀ ਨੂੰ ਔਰਤ ਪ੍ਰਤੀ ਆਪਣੀ ਜ਼ਿੰਮੇਵਾਰੀ ਅਤੇ ਵਫ਼ਾਦਾਰੀ ਦਾ ਗਿਆਨ ਨਹੀਂ, ਔਰਤ ਨੂੰ ਮਾਲਕ ਪ੍ਰਤੀ ਆਪਣੀ ਜ਼ਿੰਮੇਵਾਰੀ ਅਤੇ ਵਫ਼ਾਦਾਰੀ ਦਾ ਗਿਆਨ ਨਹੀਂ, ਬੱਚਿਆਂ ਨੂੰ ਮਾਂ ਬਾਪ ਪ੍ਰਤੀ ਨਹੀਂ, ਮਾਂ ਬਾਪ ਨੂੰ ਬੱਚਿਆਂ ਪ੍ਰਤੀ ਨਹੀਂ। ਨਤੀਜਾ ਇਹ ਹੈ ਤੁਸੀਂ ਦੁਨੀਆਂ ਨੂੰ ਜੋੜਨਾ ਤਾਂ ਕਿਤੇ ਰਹਿ ਗਏ। ਮੈਂ ਤਾਂ ਪਿਛਲੇ ਦਿਹਾੜਿਆਂ 'ਚ ਅਰਜ਼ ਕੀਤੀ ਸੀ, ਅੱਗੇ ਨਾਲੋਂ ਲੋਕ ਕਹਿੰਦੇ ਨੇ ਦੁਨੀਆਂ ਨੇੜੇ ਹੋਈ ਹੈ ਕਿਉਂਕਿ ਆਉਣ ਜਾਣ ਦੇ ਸਾਧਨ ਵੱਧ ਗਏ ਨੇ। ਹੁਣ ਇੰਡੀਆ ਜਾਣਾ ਹੋਵੇ 15-20 ਘੰਟਿਆਂ 'ਚ ਪਹੁੰਚ ਜਾਈਦਾ। ਕਦੀ ਕੋਈ ਤੁਰਦਾ ਸੀ ਦੇਸ਼ ਵਿੱਚ ਹੀ ਕਿਸੇ ਦੂਜੇ ਕਿਨਾਰੇ ਜਾਣ ਵਾਸਤੇ ਮੱਥਾ ਟੇਕ ਕੇ ਜਾਂਦਾ, ਮੁੜ ਮਿਲਣਾ ਕਿ ਨਹੀਂ ਮਿਲਣਾ। ਦੁਨੀਆਂ ਨੇੜੇ ਹੋਈ ਕਹਿੰਦੇ ਨੇ, ਪਰ ਖਿਆਲ ਕਰਿਓ ਦੁਨੀਆਂ ਨੇੜੇ ਨਹੀਂ ਹੋਈ, ਦੁਨੀਆਂ ਟੁੱਟ ਰਹੀ ਹੈ ਕਿਉਂਕਿ ਸਭ ਤੋਂ ਨੇੜੇ ਜੋੜਨ ਦਾ ਸਾਧਨ ਸੀ ਪਿਆਰ, ਸਨੇਹ। ਉਹ ਭਰਾ ਦਾ ਭਰਾ ਨਾਲ ਟੁੱਟ ਰਿਹਾ, ਭੈਣ ਭਰਾ ਦਾ ਆਪਸ ਵਿੱਚ ਨਹੀਂ ਰਿਹਾ। ਮੈਂ ਤਾਂ ਪਿਛਲੇ ਦਿਹਾੜਿਆਂ 'ਚ ਅਰਜ਼ ਕੀਤੀ ਸੀ ਕਿ ਮਨੁੱਖ ਜਿਉਂ ਜਿਉਂ ਟੋਏ ਵੱਧ ਗਏ ਨੇ, ਖਿਡੌਣੇ ਵੱਧ ਗਏ ਨੇ, ਤਿਉਂ ਤਿਉਂ ਭਰਾਵਾਂ ਦੀ ਥਾਂ 'ਤੇ ਖਿਡੌਣਿਆਂ ਨਾਲ ਖੇਡਣ ਲੱਗ। ਅੱਜ ਮਨੁੱਖ ਟੋਏ 'ਚ ਇੰਨਾ ਖਚਿਤ ਹੋਇਆ, ਇੰਨਾ ਪ੍ਰਵਿਰਤ ਹੋਇਆ ਕਿ ਮਾਂ ਬਾਪ ਫਖਰ ਮਹਿਸੂਸ ਕਰਦੇ ਨੇ ਇੱਕ ਕਮਰਾ ਐਸਾ ਬਣਾ ਦਿੱਤਾ ਜਾਏ ਜਿੱਥੇ ਬੱਚੇ ਦੇ ਖਿਡੌਣੇ ਖਿਡੌਣੇ ਖਿਲ ਰਹੇ। ਹੁਣ ਮੈਂ ਕਈ ਘਰਾਂ ਵਿੱਚ ਦੇਖੇ ਨੇ, ਇਹਦਾ ਟੋਏ ਰੂਮ ਹੈ ਜੀ, ਉਹਦੇ 'ਚ ਸਭ ਖਿਡੌਣੇ ਹੀ ਖਿਡੌਣੇ ਖਿਲ ਰਹੇ ਹੋਏ ਨੇ। ਉਹ ਭਲਿਓ ਇਹਨਾਂ ਬੇਜਾਨ ਖਿਡੌਣਿਆਂ ਨਾਲ ਖੇਡਣਾ ਸਿਖਾ ਸਿਖਾ, ਇਹਨੂੰ ਤੁਸੀਂ ਭਰਾ ਭੁਲਾ ਰਹੇ ਹੋ, ਭੈਣਾਂ ਭੁਲਾ ਰਹੇ ਹੋ ਜਿਹਦੇ ਨਾਲ ਕਦੇ ਖੇਡਦਾ ਸੀ। ਸੋ ਆਓ ਜੀਵਨ ਨੂੰ ਖਿਡੌਣਾ ਨਾ ਬਣਾਓ, ਜੀਵਨ ਵਿੱਚ ਜੀਵਨ ਭਰੋ। ਜਿਹੜਾ ਗੁਰਮਤਿ ਦਾ ਜੀਵਨ ਹੈ ਉਹਦੇ ਵਿੱਚ ਜੀਵਨ ਹੈ, ਖਿਡੌਣਾ ਨਹੀਂ। ਬਲਕਿ ਗੁਰੂ ਨੇ ਤਾਂ ਉਲਾਂਭਾ ਦਿੱਤਾ ਹੈ, ਤੂੰ ਖਿਡੌਣਿਆਂ ਨਾਲ ਖੇਡ ਖੇਡ ਕੇ ਰੱਬ ਨੂੰ ਵੀ ਖਿਡੌਣਾ ਸਮਝਣ ਲੱਗ ਪਿਆ। ਗੁਰੂ ਆਖਦੇ ਨੇ ਮਾਥੇ ਤਿਲਕ ਹੱਥ ਮਾਲਾਂ ਬਾਣਾ ਲੋਗਣ ਰਾਮ ਖਿਲਾਉਣਾ ਜਾਣਾ। ਮਨੁੱਖ ਖਿਡੌਣਿਆਂ ਨਾਲ ਖੇਡ ਖੇਡ ਕੇ ਰੱਬ ਨੂੰ ਵੀ ਖਿਲਾਉਣਾ ਹੀ ਸਮਝਣ ਲੱਗ ਪਿਆ। ਗੁਰੂ ਬਖਸ਼ਿਸ਼ ਕਰੇ ਅਸੀਂ ਖਿਡੌਣਿਆਂ ਦੀ ਦੁਨੀਆਂ ਤੋਂ ਬਾਹਰ ਆਈਏ ਅਤੇ ਜਿਉਂਦੇ ਲੋਕਾਂ ਦੀ ਕਦਰ ਕਰੀਏ, ਜਿਹੜੇ ਸਾਡੇ ਨੇੜੇ ਨੇ, ਜਿਹੜੇ ਸਾਡੇ ਪਰਿਵਾਰ ਦੇ ਜੀ ਨੇ। ਅਸੀਂ ਉਹਨਾਂ ਦੀ ਕਦਰ ਤੋਂ ਨਾ ਸ਼ੁਰੂ ਹੋਏ ਤਾਂ ਦੂਜਿਆਂ ਦੀ ਕਦਰ ਕੀ ਕਰਨੀ ਹੈ। ਇਸ ਲਈ ਪਹਿਲਾ ਗ੍ਰਸਤ ਜੀਵਨ ਇੱਕ ਪਰਿਵਾਰਕ ਸਤਸੰਗ ਹੈ, ਪਰਿਵਾਰਕ ਦੁਨੀਆ, ਉਹਦੇ ਵਿੱਚ ਐਸਾ ਪਿਆਰ ਪੈਦਾ ਕਰ, ਉਹਦੇ ਵਿੱਚ ਐਸੇ ਫਰਜ਼ ਨਿਭਾ ਤਾਂ ਕਿ ਤੂੰ ਅੱਗੇ ਦੁਨੀਆਂ ਵਿੱਚ ਵੱਧਦਾ 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 ਤੂੰ ਸੰਸਾਰ ਤੱਕ ਆਪਣੇ ਫਰਜ਼ ਨਿਭਾ ਸਕੇ, ਫਿਰ ਨਿਰੰਕਾਰ ਤੱਕ ਆਪਣੇ ਫਰਜ਼ ਨਿਭਾ ਸਕੇ, ਫਰਜ਼ ਪਾਲਣ ਦਾ ਤੇਰਾ ਸੁਭਾਅ ਬਣ ਜਾਏ। ਇਹਨਾਂ ਸ਼ਬਦਾਂ ਨਾਲ ਖਿਮਾ ਦਾ ਜਾ ਚੁੱਕਾ, ਫਤਿਹ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।